दंडवत वंदन अनेक बार सर्व कला समरथ डोलन ते राखो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंच चुका है कि बाबा गुरदत्ता जी परलोक गमन कर गए। सतगुरु हरगोबिंद सच्चे पातशाह जी ने जगह जगह दे उत्ते अपने संबंधियां नूं अपने रिश्तेदारां नूं संदेशे पहुंचाए ने। धीरमल जो कि सतगुरां दा वड्डा पोतरा है बाबा गुरदित्ता जी दा जो वड्डा सपुत्र है वह करतारपुर दे विच रहिंदा है। कवि संतोख सिंह जी दस रहे सन कि करतारपुर दे विच धीरमल नूं खबर देण दे वास्ते सतगुरां ने दासां नूं कल्या जिहड़े के जाके गुरदित्ता जी दे बारे दसदे ने धीरमल नूं कि हे धीरमल जी तुहाडे पिता बाबा गुरदित्ता जी परलोक गमन कर गए ने ते सतगुरु हरगोबिंद सच्चे पातशाह जी ने तुहाडे वल सानू भेजिया। इस जगह दे उत्ते कथा पहुंच चुकी सी, अज इथों ही अगे मैं कथा नूं प्रारंभ करदा। जे छट पुत्र चलो तत्काल तुमको उचित क्रिया सुभ टाल। सतगुरां दे वल्लों जिहड़े दास भेजे ने उन्हां ने जाके धीरमल नूं आख्या है कि तुसी गुरदित्ता जी दे वड्डे सपुत्र हो, इस करके सतगुरां ने तुहानूं छेती तत्काल ही बुलाया है क्योंकि गुरदित्ता जी दी मौत तों बाद उन्हां दे निमित्त जो भी कुछ होना है ਉਹ ਤੁਹਾਡੇ ਵਾਸਤੇ ਹੀ ਲਾਇਕ ਹੈ ਕਿਉਂਕਿ ਤੁਸੀਂ ਗੁਰਦਿੱਤਾ ਜੀ ਦੇ ਵੱਡੇ ਸਪੁੱਤਰ ਹੋ। ਲੈ ਕਰ ਚਲੋ ਗ੍ਰੰਥ ਨਿਜ ਸਾਥ ਪਾਠ ਕਰਾਵਣ ਚਾਹਤ ਨਾਥ। ਦਾਸਾਂ ਨੇ ਆਖਿਆ ਹੈ ਧੀਰਮਲ ਨੂੰ ਕਿ ਜਿਹੜੀ ਆਦਿ ਬਾਣੀ ਦੀ ਬੀੜ ਤੁਹਾਡੇ ਕੋਲ ਹੈ ਉਸ ਬੀੜ ਨੂੰ ਵੀ ਨਾਲ ਲੈ ਕੇ ਤੁਸੀਂ ਸਤਿਗੁਰਾਂ ਦੇ ਕੋਲ ਪਹੁੰਚੋ ਕਿਉਂਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਗੁਰਦਿੱਤਾ ਜੀ ਦੇ ਵਾਸਤੇ ਪਾਠ ਕਰਵਾਉਣਾ ਚਾਹੁੰਦੇ ਨੇ। ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਮਰਨ ਤੋਂ ਬਾਅਦ ਪ੍ਰਾਣੀ ਦੇ ਨਿਮਿੱਤ ਆਦਿ ਬਾਣੀ ਦਾ ਸਧਾਰਨ ਪਾਠ ਰੱਖਿਆ ਜਾਂਦਾ ਹੈ, ਇਸੇ ਰੀਤੀ ਦੇ ਨਾਲ ਉਨ੍ਹਾਂ ਦਾਸਾਂ ਨੇ ਆਖਿਆ ਕਿ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਆਦਿ ਬਾਣੀ ਦੀ ਬੀੜ ਨੂੰ ਧੀਰਮਲ ਆਪਣੇ ਨਾਲ ਲੈ ਕੇ ਆਵੇ ਤਾਂ ਕਿ ਉਸ ਬਾਣੀ ਦਾ ਜਿਹੜਾ ਪਾਠ ਹੈ ਉਨ੍ਹਾਂ ਦੀ ਜੀਵ ਆਤਮਾ ਦੇ ਵਾਸਤੇ ਰੱਖਿਆ ਜਾ ਸਕੇ। ਇਸ ਤਰ੍ਹਾਂ ਦੇ ਸੰਦੇਸ਼ੇ ਦੇ ਰਹੇ ਨੇ ਧੀਰਮਲ ਨੂੰ ਸਤਿਗੁਰਾਂ ਦੇ ਵੱਲੋਂ ਭੇਜੇ ਹੋਏ ਦਾਸ। ਬਿਲਮ ਨ ਧਾਰੋ ਗੁਰੂ ਫੁਰਮਾਇਓ ਇਮ ਸੇਵਕ ਸਭ ਹੁਕਮ ਸੁਨਾਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਸਾਂ ਨੇ ਧੀਰਮਲ ਨੂੰ ਆਖਿਆ ਕਿ ਤੁਸੀਂ ਬਗੈਰ ਹੀ ਦੇਰੀ ਤੋਂ ਸਤਿਗੁਰਾਂ ਦੇ ਕੋਲ ਚੱਲੋ ਕਿਉਂਕਿ ਸਤਿਗੁਰਾਂ ਨੇ ਫਰਮਾਇਆ ਹੈ ਕਿ ਧੀਰਮਲ ਨੂੰ ਬੁਲਾ ਕੇ ਲਿਆਓ ਤੇ ਆਦਿ ਬਾਣੀ ਦੀ ਬੀੜ ਵੀ ਉੱਥੇ ਪਹੁੰਚਾਉਣੀ। तीर मल तब हृदय बिचारी पित पहुंचो पर लोक मझारी। कवि जी लिखते ने कि उस वेले तीरमल ने अपने हिरदे दे विच विचार कीते, अपने पिता दी मौत नू सुन के बहुत ज्यादा दुख भी लग्या, पर सोचदा है तीरमल पित पहुंचो परलोक मझारी कि मेरे पिता जी अचानक किवें परलोक दे विच चले गए, भाव के अपने शरीर नू किवें छड गए। कहिंदा को कारण पा बूझो दास, संकट कौन भयो तन त्रास। ਜਦੋਂ ਆਪਣੇ ਪਿਤਾ ਦੀ ਮੌਤ ਦੀ ਖਬਰ ਧੀਰਮਲ ਨੂੰ ਮਿਲੀ ਹੈ ਤੇ ਜਿਨੇ ਆਣ ਕੇ ਖਬਰ ਦਿੱਤੀ ਹੈ ਉਹਨੂੰ ਪੁੱਛਦਾ ਕੋ ਕਾਰਨ ਪਇਓ, ਐਸਾ ਕੀ ਕਾਰਨ ਹੋ ਗਿਆ ਕਿ ਮੇਰੇ ਪਿਤਾ ਗੁਰਦਿੱਤਾ ਜੀ ਆਪਣੇ ਸਰੀਰ ਨੂੰ ਛੱਡ ਗਏ। ਕਹਿੰਦਾ ਕੌਣ ਐਸੀ ਤਨ ਪੀਰ, ਕਿਹੜੀ ਐਸੀ ਤਨ ਦੇ ਵਿੱਚ ਸਰੀਰ ਦੇ ਵਿੱਚ ਪੀੜਾ ਵਿਆਪੀ ਜਾਂ ਕੋਈ ਸਰੀਰ ਨੂੰ ਰੋਗ ਲੱਗਿਆ ਕਿ ਪਿਤਾ ਜੀ ਸਰੀਰ ਛੱਡ ਗਏ। तब पर संग सब दास सुनायो, तेन जिवाए सदन को आयो। ते फिर दास ने तीरमल नू जड़ा सारा प्रसंग से ओ सुनाया। दास कहिंदा है कि तेन जिवाए सदन को आयो, कारण ऐसा व्यापिया कि गुरदित्ता जी अपने साथियों दे नाल शिकार खेडण दे वास्ते गए, अचानक उन्हां दे साथी तों गऊ ਭੁਲੇਖੇ ਦੇ ਵਿੱਚ ਮਾਰੀ ਗਈ। ਜਦੋਂ ਬਹੁਤਾ ਜ਼ਿਆਦਾ ਗਊ ਦੇ ਮਾਲਕਾਂ ਨੇ ਵਿਵਾਦ ਝਗੜਾ ਪੈਦਾ ਕੀਤਾ, ਸਾਰਿਆਂ ਦੇ ਕਹਿਣ ਦੇ ਉੱਤੇ ਬਾਬਾ ਗੁਰਦਿੱਤਾ ਜੀ ਨੇ ਆਪਣੀ ਕਰਾਮਾਤ ਦੇ ਨਾਲ ਆਪਣੀ ਅਜ਼ਮਤ ਦੇ ਨਾਲ ਗਊ ਨੂੰ ਜ਼ਿੰਦਾ ਕਰ ਦਿੱਤਾ ਤੇ ਕਹਿੰਦਾ ਹੈ ਕਿ ਇਸ ਤਰੀਕੇ ਦੇ ਨਾਲ ਜਦੋਂ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰਦਿੱਤਾ ਜੀ ਉੱਤੇ ਬਹੁਤ ਜ਼ਿਆਦਾ ਨਾਰਾਜ਼ ਹੋਏ। ਸਤਿਗੁਰਾਂ ਨੇ ਗੁਰਦਿੱਤਾ ਜੀ ਨੂੰ ਆਖਿਆ, ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਠਹਿਰ ਸਕਦੀਆਂ। ਜੇਕਰ ਤੂੰ ਦੁਨੀਆਂ ਦੇ ਉੱਤੇ ਰਵੇਂਗਾ ਤੇ ਮੈਂ ਨਹੀਂ ਰਵਾਂਗਾ, ਜੇਕਰ ਮੈਂ ਰਵਾਂਗਾ ਤੇ ਤੂੰ ਨਹੀਂ ਰਹਿਣਾ। ਇਸ ਕਰਕੇ ਉਹਨਾਂ ਨੇ ਕਹਿੰਦਾ ਹੈ ਕਿ ਫਿਰ ਆਪਣੇ ਸਰੀਰ ਨੂੰ ਛੱਡ ਦਿੱਤਾ। ਇਹ ਸਾਰਾ ਪ੍ਰਸੰਗ ਤੁਸੀਂ ਸੁਣ ਚੁੱਕੇ ਹੋ, ਪਰ ਜਿਹੜਾ ਸਤਿਗੁਰਾਂ ਨੇ ਦਾਸ ਧੀਰਮਲ ਦੇ ਕੋਲ ਭੇਜਿਆ ਹੋਇਆ ਉਹ ਧੀਰਮਲ ਨੂੰ ਇਸ ਵਾਰਤਾ ਤੋਂ ਜਾਣੂ ਕਰਾਉਂਦਾ। ਅਲਪ ਸੈਲ ਪਰ ਚੜ ਕਰ ਥੇਰੇ, ਆਸ ਤਰਨ ਕੁਛ ਕੇ ਪਰ ਪਰੇ। ਕਹਿੰਦਾ ਕਿ ਤਤਸ਼ਨ ਹੀ ਗੁਰਦਿੱਤਾ ਜੀ ਨੇ ਫਿਰ ਘਰ ਨੂੰ ਛੱਡ ਦਿੱਤਾ ਸੀ, ਪਹਾੜ ਦੇ ਉੱਤੇ ਜਾ ਕੇ ਲੰਮੇ ਪੈ ਕੇ ਕੁਸ਼ਾ ਦਾ ਆਸਣ ਲਾ ਕੇ ਫਿਰ ਉਹਨਾਂ ਨੇ ਆਪਣੇ ਸਾਰੇ ਸਰੀਰ ਨੂੰ ਢੱਕਿਆ। ਤਨ ਕੋ ਤਿਆਗ ਗਏ ਪਰ ਲੋਕ, ਸੁਣਤ ਸਬਨ ਕੇ ਉਪਜੋ ਸ਼ੋਕ। ਦਾਸ ਕਹਿੰਦਾ ਕਿ ਇਸ ਤਰੀਕੇ ਦੇ ਨਾਲ ਹੇ ਧੀਰਮਲ ਜੀ, ਤੁਹਾਡੇ ਪਿਤਾ ਜੀ ਆਪਣੇ ਸਰੀਰ ਨੂੰ ਛੱਡ ਕੇ ਪਰਲੋਕ ਦੇ ਵਿੱਚ ਚਲੇ ਗਏ, ਸਾਰੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਗੁਰਦਿੱਤਾ ਜੀ ਦੇ ਜਾਣ ਦਾ ਅਫਸੋਸ ਹੈ। ਧੀਰਮਲ ਤਵ ਸੁਣਤ ਬਖਾਨੀ, ਗੁਰ ਕੀ ਗਤ ਮੈਂ ਪੂਰਬ ਜਾਨੀ। ਹੁਣ ਜਿਹੜਾ ਧੀਰਮਲ ਹੈ ਉਹ ਪਹਿਲਾਂ ਹੀ ਸਤਿਗੁਰਾਂ ਦਾ ਵਿਰੋਧੀ ਹੈ, ਇਸੇ ਕਰਕੇ ਉਹ ਕਰਤਾਰਪੁਰ ਨੂੰ ਛੱਡ ਕੇ ਸਤਿਗੁਰਾਂ ਦੇ ਨਾਲ ਕੀਰਤਪੁਰ ਨਹੀਂ ਸੀ ਗਿਆ। ਧੀਰਮਲ ਨੇ ਜਦੋਂ ਸਾਰੀ ਵਾਰਤਾ ਸੁਣੀ ਹੈ ਕਿ ਸਤਿਗੁਰਾਂ ਦੇ ਕਹਿਣ ਦੇ ਉੱਤੇ ਹੀ ਮੇਰੇ ਪਿਤਾ ਨੇ ਆਪਣੇ ਸਰੀਰ ਨੂੰ ਛੱਡਿਆ, ਧੀਰਮਲ ਕਹਿੰਦਾ ਗੁਰ ਕੀ ਗਤ ਮੈਂ ਪੂਰਬ ਜਾਨੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਗਤੀ ਨੂੰ, ਉਹਨਾਂ ਦੀ ਨੀਤੀ ਨੂੰ ਧੀਰਮਲ ਕਹਿੰਦਾ ਮੈਂ ਪਹਿਲਾਂ ਹੀ ਜਾਣਦਾ ਸੀ। ਸੁਤ ਪੌਤਰਣ ਕੋ ਮੋਹ ਨਾਲੇਸ਼, ਜਿਉ ਮਨ ਭਾਵਤ ਕਰਤ ਅਸ਼ੇਸ਼। ਧੀਰਮਲ ਕਹਿੰਦਾ ਕਿ ਗੁਰੂ ਨੂੰ ਆਪਣੇ ਪੁੱਤਰਾਂ ਦੇ ਨਾਲ ਆਪਣੇ ਪੋਤਰਾਂ ਦੇ ਨਾਲ ਰਤਾ ਵੀ ਲੇਸ਼ ਮਾਤਰ ਵੀ ਸਨੇਹ ਨਹੀਂ, ਕਿਸੇ ਪਰਿਵਾਰ ਦੇ ਮੈਂਬਰ ਦੇ ਨਾਲ ਉਹ ਮੋਹ ਨਹੀਂ ਕਰਦੇ। ਜਿਉ ਮਨ ਭਾਵਤ ਕਰਤ ਅਸ਼ੇਸ਼, ਦਰਅਸਲ ਗੱਲ ਇਹ ਹੈ ਕਿ ਗੁਰੂ ਦੇ ਦਿਲ ਦੇ ਵਿੱਚ ਜੋ ਆਉਂਦੀ ਹੈ ਨਾ ਉਹ ਕਰਦਾ।
ਅਟਲ ਰਾਏ ਕੋ ਤਿਮ ਤਨ ਤਿਆਗਾ, ਨਹੀਂ ਅਨੁਰਾਗ ਬਿਲਮ ਨਾ ਲਾਗਾ।
ਧੀਰਮਲ ਪੁਰਾਣੇ ਪ੍ਰਸੰਗ ਨੂੰ ਸੁਣਾਉਂਦਾ ਹੈ, ਕਹਿੰਦਾ ਕਿ ਜਿਸ ਤਰ੍ਹਾਂ ਮੇਰੇ ਪਿਤਾ ਦੀ ਮੌਤ ਹੋਈ ਹੈ ਇਸੇ ਤਰ੍ਹਾਂ ਮੌਤ ਹੋਈ ਸੀ ਅਟਲ ਰਾਏ ਦੀ। ਤੁਸੀਂ ਇਤਿਹਾਸ ਨੂੰ ਸੁਣ ਚੁੱਕੇ ਹੋ ਕਿ ਆਪਣੇ ਮਿੱਤਰ ਮੋਹਨ ਨਾਂ ਦੇ ਲੜਕੇ ਨੂੰ ਅਟਲ ਰਾਏ ਜੀ ਨੇ ਆਪਣੀ ਕਰਾਮਾਤ ਦੇ ਨਾਲ ਜ਼ਿੰਦਾ ਕੀਤਾ ਸੀ ਤੇ ਇਸੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਅਟਲ ਰਾਏ ਨੂੰ ਆਖਿਆ ਸੀ, ਅਟਲ ਰਾਏ ਜੇ ਤੂੰ ਰਵੇਂਗਾ ਤੇ ਫਿਰ ਮੈਂ ਨਹੀਂ ਰਹਿਣਾ, ਜੇ ਮੈਂ ਰਹਿਣਾ ਤੇ ਤੂੰ ਨਾ ਰਹਿ। ਬਾਬਾ ਗੁਰਦਿੱਤਾ ਦੇ ਵਾਂਗ ਅਟਲ ਰਾਏ ਨੇ ਵੀ ਆਪਣੇ ਸਰੀਰ ਨੂੰ ਛੱਡ ਦਿੱਤਾ ਸੀ। ਹੁਣ ਧੀਰਮਲ ਕਹਿੰਦਾ ਹੈ ਕਿ ਅਟਲ ਰਾਏ ਦੇ ਨਾਲ ਵੀ ਇਨ੍ਹਾਂ ਨੇ ਇਸੇ ਤਰ੍ਹਾਂ ਕੀਤਾ ਕਿ ਅਟਲ ਰਾਏ ਨੇ ਮਜਬੂਰ ਹੋ ਕੇ ਆਪਣੇ ਪ੍ਰਾਣਾਂ ਦਾ ਤਿਆਗ ਕਰ ਦਿੱਤਾ। ਨਹੀਂ ਅਨੁਰਾਗ ਬਿਲਾਂ ਬਣਾ ਲਾਗਾ, ਇਸ ਗੁਰੂ ਦਾ ਮੇਰੇ ਦਾਦੇ ਦਾ ਕਿਸੇ ਪਰਿਵਾਰ ਦੇ ਮੈਂਬਰ ਦੇ ਨਾਲ ਕੋਈ ਮੋਹ ਨਹੀਂ, ਇੱਕ ਬਿਲਾਂ ਬਣੀ ਲੱਗਾ, ਮੇਰੇ ਪਿਤਾ ਜੀ ਵੀ ਸਰੀਰ ਛੱਡ ਗਏ। ਮੋਸੋਂ ਰਹਿ ਸਦਾ ਰੁਖ ਫੇਰੇ, ਨਿਜ ਬੁੱਧ ਬਲ ਤੇ ਪਲ ਬਿਦ ਹੇਰੇ। ਧੀਰਮਲ ਕਹਿੰਦਾ ਕਿ ਆਪਣੀ ਬੁੱਧੀ ਦੇ ਨਾਲ ਬਲ ਦੇ ਨਾਲ ਭਲੇ ਤਰੀਕੇ ਦੇ ਨਾਲ ਮੈਂ ਇਸ ਗੱਲ ਦੀ ਚੰਗੇ ਤਰੀਕੇ ਦੇ ਨਾਲ ਪਰਖ ਕਰ ਲਈ ਹੈ। ਮੋਸੋਂ ਰਹਿ ਸਦਾ ਰੁਖ ਫੇਰੇ ਕਿ ਮੇਰੇ ਨਾਲ ਵੀ ਹਮੇਸ਼ਾ ਰੁਖ ਫੇਰ ਕੇ ਰੱਖਦੇ ਨੇ ਹਰਗੋਬਿੰਦ ਜੀ ਸਤਿਗੁਰੂ ਜੀ। ਰਹੋ ਸੰਗ ਤੋ ਨਹੀਂ ਕਲਿਆਣ, ਯਾ ਤੇ ਤਿਆਗ ਰਹੋ ਇਸ ਥਾਣ। ਧੀਰਮਲ ਕਹਿੰਦਾ ਕਿ ਮੈਨੂੰ ਪਤਾ ਸੀ ਕਿ ਜੇਕਰ ਸਤਿਗੁਰਾਂ ਦੇ ਨਾਲ ਮੈਂ ਰਵਾਂਗਾ ਤੇ ਕਲਿਆਣ ਨਹੀਂ ਹੈ, ਮੇਰਾ ਭਲਾ ਨਹੀਂ ਹੋਣਾ। ਇਸੇ ਕਰਕੇ ਮੈਂ ਕੀਰਤਪੁਰ ਨੂੰ ਨਹੀਂ ਗਿਆ ਤੇ ਕਰਤਾਰਪੁਰ ਦੇ ਵਿਚ ਹੀ ਟਿਕਿਆ ਰਿਹਾ। ਯਾ ਤੇ ਤਿਆਗ ਰਹੇ ਉਹ ਸਥਾਨ, ਮੈਨੂੰ ਪਤਾ ਸੀ ਪਹਿਲਾਂ, ਇਸੇ ਕਰਕੇ ਮੈਂ ਪਹਿਲਾਂ ਹੀ ਉਹਨਾਂ ਦੇ ਸਾਥ ਨੂੰ ਛੱਡ ਦਿੱਤਾ। ਪਿਤਾ ਹਮਾਰੇ ਜੰਗ ਮਜਾਰ, ਹੱਥ ਸ਼ਤਰਣ ਨਿਤ ਰਹੇ ਅਨੁਸਾਰ। ਧੀਰਮਲ ਕਹਿੰਦਾ ਮੇਰੇ ਪਿਤਾ ਜੀ ਜੰਗਾਂ ਯੁੱਧਾਂ ਦੇ ਵਿਚ ਆਪਣੇ ਸ਼ਸਤਰਾਂ ਦਾ ਪ੍ਰਹਾਰ ਵੈਰੀਆਂ ਦੇ ਉੱਤੇ ਕਰਦੇ ਰਹੇ ਤੇ ਹਮੇਸ਼ਾ ਸਤਿਗੁਰਾਂ ਦੇ ਅਨੁਸਾਰੀ ਹੋ ਕੇ ਚੱਲੇ, ਉਹਨਾਂ ਦੇ ਆਖੇ ਲੱਗੇ। ਅਵਗਣ ਕੌਣ ਹੋਤੋ ਤਿੰਨ ਮਾਹੀ, ਜਗ ਮੈਂ ਜੀਵਨ ਦਿਓ ਜੋ ਨਾਹੀ। ਦਾਸਾਂ ਨੂੰ ਕਹਿੰਦਾ ਧੀਰਮਲ ਕਿ ਤੁਸੀਂ ਹੀ ਦੱਸੋ ਕਿ ਮੇਰੇ ਪਿਤਾ ਦੇ ਵਿਚ ਕਿਹੜਾ ਐਸਾ ਵੱਡਾ ਔਗਣ ਸੀ ਕਿ ਉਹਨਾਂ ਨੂੰ ਦੁਨੀਆਂ ਦੇ ਉੱਤੇ ਜੀਵਨ ਦਾ ਅਧਿਕਾਰ ਨਹੀਂ ਦਿੱਤਾ। ਕਿਉਂਕਿ ਪਿੱਛੇ ਇਤਿਹਾਸ ਦੇ ਵਿਚ ਇਹ ਆਇਆ ਹੈ ਕਿ ਸਤਿਗੁਰਾਂ ਨੇ ਇੱਕ ਵਚਨ ਕੀਤਾ, ਗੁਰਦਿੱਤਿਆ ਜਾਂ ਤੂੰ ਦੁਨੀਆਂ ਦੇ ਵਿਚ ਰਹਿ ਤੇ ਜਾਂ ਮੈਂ ਰਵਾਂਗਾ। ਇਸ ਕਰਕੇ ਕਹਿੰਦਾ ਹੈ ਧੀਰਮਲ ਕਿ ਮਜਬੂਰ ਕੀਤਾ ਕਿ ਜੇਕਰ ਮੈਂ ਇਸ ਤਰ੍ਹਾਂ ਦੀ ਗੱਲ ਕਵਾਂਗਾ ਤੇ ਕਦੇ ਵੀ ਗੁਰਦਿੱਤਾ ਇਹ ਨਹੀਂ ਕਵੇਗਾ ਕਿ ਪਿਤਾ ਜੀ ਤੁਸੀਂ ਹੀ ਪਰਲੋਕ ਗਮਨ ਕਰ ਜੋ, ਮੈਂ ਦੁਨੀਆਂ ਦੇ ਉੱਤੇ ਰਵਾਂਗਾ। ਕਿਉਂਕਿ ਕੋਈ ਵੀ ਸੱਚਾ ਸਤਿਗੁਰੂ ਦਾ ਜਿਹੜਾ ਸੇਵਕ ਹੈ ਉਹ ਇਹ ਗੱਲ ਕਹਿ ਹੀ ਨਹੀਂ ਸਕਦਾ ਕਿ ਮੈਂ ਰਵਾਂ ਤੁਸੀਂ ਨਾ ਰਵੋ। ਜਿਹਨੂੰ ਵੀ ਸਤਿਗੁਰੂ ਜੀ ਹੁਕਮ ਕਰਨਗੇ ਉਹ ਸੇਵਕ ਦਾ ਇਹੀ ਧਰਮ ਬਣਦਾ, ਉਹਦਾ ਫਰਜ਼ ਬਣਦਾ, ਉਹੀ ਚਾਹ ਕਰੇਗਾ। ਸਤਿਗੁਰੂ ਜੀ ਤੁਹਾਡੀ ਛਤਰ ਛਾਇਆ ਹਮੇਸ਼ਾ ਸਾਡੇ ਸਿਰਾਂ ਦੇ ਉੱਤੇ ਬਣੀ ਰਵੇ, ਮੈਂ ਚਲੇ ਜਾਣਾ। ਹੁਣ ਧੀਰਮਲ ਕਹਿੰਦਾ ਐਸਾ ਕਿਹੜਾ ਵੱਡਾ ਔਗਣ ਸੀ ਮੇਰੇ ਪਿਤਾ ਦੇ ਵਿਚ, ਕਿਉਂਕਿ ਮੇਰੇ ਪਿਤਾ ਜੀ ਨੇ ਕਦੇ ਵੀ ਸਤਿਗੁਰਾਂ ਦੇ ਹੁਕਮ ਦੀ ਨਾ ਫਰਮਾਨੀ ਨਹੀਂ ਕੀਤੀ। ਇਥੋਂ ਤੱਕ ਕਿ ਜੰਗਾਂ ਯੁੱਧਾਂ ਦੇ ਵਿਚ ਵੀ ਸਤਿਗੁਰਾਂ ਦੇ ਹੁਕਮ ਨੂੰ ਪ੍ਰਵਾਨ ਕਰਕੇ ਉਹਨਾਂ ਨੇ ਵੈਰੀਆਂ ਦਾ ਨਾਸ਼ ਕੀਤਾ, ਪਰ ਸਤਿਗੁਰਾਂ ਨੇ ਉਲਟਾ ਕੀ ਕੀਤਾ, ਜਗ ਮੈਂ ਜੀਵਨ ਦਿਓ ਜੋ ਨਾਹੀ, ਦੁਨੀਆਂ ਦੇ ਉੱਤੇ ਉਹਨਾਂ ਨੂੰ ਜਿਉਣ ਨਹੀਂ ਦਿੱਤਾ। ਤੇਨ ਜਿਵਾਏ ਪੁੰਨ ਕੋ ਠਾਨਾ, ਤੈਨੋ ਜਾਣ ਤਜਵਾਏ ਪਰਾਨਾ। ਤੇ ਧੀਰਮਲ ਕਹਿੰਦਾ ਇਸ ਤੋਂ ਵੀ ਵਧੇਰੇ ਗੱਲ ਇਹ ਮਾੜੀ ਹੈ ਕਿ ਕਿਹੜਾ ਪਾਪ ਕੀਤਾ ਸੀ ਮੇਰੇ ਪਿਤਾ ਨੇ। ਪਾਪ ਕੇ ਗੁਰਦਿੱਤਾ ਜੀ ਨੇ ਕੋਈ ਪਾਪ ਨਹੀਂ ਸੀ ਕੀਤਾ, ਉਹਨਾਂ ਨੇ ਧਰਮ ਦਾ ਕੰਮ ਕੀਤਾ ਸੀ ਕਿਉਂਕਿ ਗਊ ਨੂੰ ਪ੍ਰਾਣਾਂ ਦਾ ਦਾਨ ਦਿੱਤਾ ਸੀ, ਗਊ ਨੂੰ ਜ਼ਿੰਦਾ ਕੀਤਾ ਸੀ ਤੇ ਗਊ ਤੇ ਗਰੀਬ ਦੀ ਰੱਖਿਆ ਕਰਨਾ ਇਹ ਤੇ ਗੁਰਾਂ ਦਾ ਹੁਕਮ ਹੈ। ਇਸ ਕਰਕੇ ਜੇਕਰ ਗਊ ਨੂੰ ਜ਼ਿੰਦਾ ਕੀਤਾ ਇਹਦੇ ਵਿਚ ਕਿਹੜਾ ਪਾਪ ਕੀਤਾ ਸੀ, ਪਰ ਤਾਂ ਵੀ ਉਹਨਾਂ ਨੂੰ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸਰੀਰ ਛੱਡਣਾ ਪਿਆ। ਮੈਂ ਅਬ ਜਾਉ ਕਹਾਂ ਇਹ ਜੋਗ, ਕਹਾਂ ਕਹੇਗੇ ਪਿਖ ਸਭ ਲੋਗ। ਤੇ ਧੀਰਮਲ ਸਤਿਗੁਰਾਂ ਦੇ ਦਾਸਾਂ ਨੂੰ ਕਹਿੰਦਾ ਕਿ ਤੁਸੀਂ ਕਹਿੰਦੇ ਹੋ ਕਿ ਸਤਿਗੁਰਾਂ ਨੇ ਹੁਕਮ ਕੀਤਾ ਹੈ ਕਿ ਮੈਂ ਉੱਥੇ ਜਾਵਾਂ ਔਰ ਮੈਂ ਆਦ ਬਾਣੀ ਦੀ ਬੀੜ ਨੂੰ ਨਾਲ ਲੈ ਕੇ ਜਾਵਾਂ। ਕਹਿੰਦਾ ਕਿ ਇਹ ਮੇਰੇ ਵਾਸਤੇ ਬਿਲਕੁਲ ਵੀ ਯੋਗ ਗੱਲ ਨਹੀਂ ਹੋਵੇਗੀ ਕਿ ਜਿਹੜੇ ਗੁਰੂ ਦੇ ਕਹਿਣ ਦੇ ਉੱਤੇ ਮੇਰੇ ਪਿਤਾ ਦੀ ਮੌਤ ਹੋਈ, ਜਿਹੜਾ ਮੇਰੇ ਪਿਤਾ ਦੀ ਮੌਤ ਦਾ ਕਾਰਨ ਹੈ, ਮੈਂ ਉਹਦੇ ਕੋਲ ਕਿਵੇਂ ਚਲਾ ਜਾਵਾਂ। ਇਹ ਰਤਾ ਵੀ ਯੋਗ ਗੱਲ ਨਹੀਂ ਹੈ ਕਿ ਮੈਂ ਉੱਥੇ ਜਾਵਾਂ। ਕਹਿੰਦਾ ਕਹਾਂ ਕਹੇਗੇ ਪਿਖ ਸਭ ਲੋਕ, ਲੋਕੀ ਕੀ ਕਹਿਣਗੇ ਮੈਨੂੰ। ਜਿਨੋ ਬਾਕ ਕਹਿ ਮਮ ਪਿਤ ਹਤਿਓ ਮੋ ਸੰਗ ਕਹਾ ਪਲੋ ਅਬ ਚਿਤਿਓ। ਤੀਰਮਲ ਕਹਿੰਦਾ ਕਿ ਜਿਨ੍ਹਾਂ ਦੇ ਵਾਕ ਕਹਿਣ ਦੇ ਨਾਲ, ਜਿਨ੍ਹਾਂ ਦੇ ਬਚਨ ਕਰਨ ਦੇ ਨਾਲ ਮੇਰੇ ਪਿਤਾ ਦੀ ਮੌਤ ਹੋਈ, ਮੋ ਸੰਗ ਕਹਾ ਭਲੋ ਅਬ ਚਾਹੇ, ਜਿਨ੍ਹੇ ਵਾਕ ਕਹਿ ਕੇ ਮੇਰੇ ਪਿਤਾ ਨੂੰ ਮੌਤ ਦੇ ਵੱਲ ਤੋਰ ਦਿੱਤਾ, ਉਹ ਮੇਰੇ ਨਾਲ ਕਿੱਥੋਂ ਭਲੇ ਕਰੇਗਾ। ਤੀਰਮਲ ਗੱਲਾਂ ਕਰਦਾ ਸਤਿਗੁਰਾਂ ਦੇ ਵਾਸਤੇ ਇਸ ਤਰੀਕੇ ਦੀਆਂ ਅਸ਼ਰਧ ਗੱਲਾਂ। ਲੜਤ ਸ਼ਾਹ ਸੋ ਸਕਲ ਬਿਗਾੜਾ, ਲੱਖੋਂ ਲਸ਼ਕਰ ਤੁਰਕਣ ਮਾਰਾ। ਤੀਰਮਲ ਕਹਿੰਦਾ ਕਿ ਲੜਦਿਆਂ ਹੋਇਆਂ ਬਾਦਸ਼ਾਹੀ ਫੌਜ ਦੇ ਨਾਲ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਬਾਦਸ਼ਾਹ ਦੇ ਲਸ਼ਕਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਤਿਗੁਰੂ ਹਰਗੋਬਿੰਦ ਨੇ। ਸ੍ਰੀ ਕਰਤਾਰ ਪੁਰਾ ਧਨ ਧਾਮ, ਤਜ ਗਮ ਨੇ ਬਹੁ ਕਰ ਸੰਗ ਰਾਮ। ਕਰਤਾਰਪੁਰ ਨਗਰੀ ਨੂੰ, ਇਥੋਂ ਦੇ ਧਨ ਨੂੰ, ਇਥੋਂ ਦੇ ਘਰਾਂ ਨੂੰ ਸੰਗਰਾਮ ਕਰਕੇ ਸਤਿਗੁਰੂ ਜੀ ਛੱਡ ਕੇ ਚਲੇ ਗਏ ਨੇ, ਕਿਉਂਕਿ ਤੁਰਕਾਂ ਦੇ ਨਾਲ ਵੱਡਾ ਵਿਗਾੜ। ਕਹਿੰਦਾ ਔਰ ਵਿਚਾਰ ਆਪਣੀ ਬੁੱਧ ਭਲੇ, ਲਿਖ ਮੈਂ ਪਠਿਓ ਸ਼ਾਹ ਜਿਮ ਮਿਲੇ। ਕਹਿੰਦਾ ਕਿ ਆਪਣੇ ਹਿਰਦੇ ਦੇ ਵਿੱਚ ਮੈਂ ਚੰਗੀ ਨੀਤੀ ਦੀ ਵਿਚਾਰ ਕਰਕੇ, ਆਪਣੀ ਬੁੱਧੀ ਦੀ ਵਰਤੋਂ ਕਰਕੇ ਮੈਂ ਬਾਦਸ਼ਾਹ ਦੇ ਨਾਲ ਜਿਸ ਤਰ੍ਹਾਂ ਮਿਲਾਪ ਹੋਵੇ ਉਹ ਚਿੱਠੀ ਲਿਖੀ। ਹੇਤ ਉਪਾਦ ਅਨੇਕ ਪ੍ਰਕਾਰ, ਕਰੀ ਸੰਦ ਸਭ ਕਾਜ ਸਵਾਰਾ। ਕਹਿੰਦਾ ਕਿ ਸਤਿਗੁਰੂ ਜੀ ਤੇ ਬਖੇੜਾ ਪੈਦਾ ਕਰ ਗਏ, ਕਰਤਾਰਪੁਰ ਨਗਰੀ ਦੇ ਵਾਸਤੇ ਬਿਪਤਾ ਬਣ ਗਈ, ਉਹਨਾਂ ਨੂੰ ਕਰਤਾਰਪੁਰ ਨਗਰੀ ਵੀ ਛੱਡਣੀ ਪਈ, ਪਰ ਕਹਿੰਦਾ ਮੈਂ ਆਪਣੀ ਬੁੱਧੀ ਦੀ ਵਰਤੋਂ ਕਰਕੇ ਬਾਦਸ਼ਾਹ ਦੇ ਵੱਲ ਚਿੱਠੀ ਲਿਖੀ, ਜਿਸ ਚਿੱਠੀ ਦੇ ਕਾਰਨ ਵੱਡੇ ਜਿਹੜੇ ਬਖੇੜਾ ਹੋਰ ਵੀ ਜ਼ਿਆਦਾ ਪੈਦਾ ਹੋਣ ਵਾਲੇ ਸਨ ਉਹਨਾਂ ਨੂੰ ਦਬਾ ਦਿੱਤਾ ਗਿਆ। ਕਰੀ ਸੰਦ ਸਭ ਕਾਜ ਸਵਾਰਾ, ਦੇਖੋ ਮੈਂ ਕਿੰਨਾ ਚੰਗਾ ਕਰਮ ਕੀਤਾ ਕਿ ਬਾਦਸ਼ਾਹ ਦੇ ਨਾਲ ਸੰਧੀ ਕਰ ਲਈ ਹੈ, ਮਿਲਾਪ ਕਰ ਲਿਆ ਤੇ ਬਾਦਸ਼ਾਹ ਦੇ ਨਾਲ ਮਿਲ ਕੇ ਕੰਮ ਨੂੰ ਸਵਾਰ ਲਏ।
ਨਤਪੁਰ ਬਡਨ ਬਸਾਇ ਵਜੇ ਤੋ, ਤੁਰ ਕੇਸ਼ਵਰ ਅਪਣਾਏ ਸੋ ਲੇ ਤੋ।
ਤੀਰਮਲ ਕਹਿੰਦਾ ਕਿ ਜੇ ਬਾਦਸ਼ਾਹ ਦੇ ਨਾਲ ਮੈਂ ਸੰਧੀ ਨਾ ਕਰਦਾ, ਮਿਲਾਪ ਨਾ ਕਰਦਾ, ਤੇ ਦੇਖੋ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਇਹ ਵਸਾਇਆ ਹੋਇਆ ਨਗਰ ਕਰਤਾਰਪੁਰ ਹੈ, ਇਹ ਸਾਰੇ ਦਾ ਸਾਰਾ ਬਾਦਸ਼ਾਹ ਨੇ ਦਬਾ ਲੈਣਾ ਸੀ।
ਸਭ ਤਨ ਧਾਮ ਨਗਰ ਕੋ ਰਾਖਾ, ਨਿਜ ਬੁੱਧ ਬਲ ਤੇ ਮੈਂ ਕਰ ਕਾਂਖਾ।
ਕਹਿੰਦਾ ਕਿ ਸਾਰਾ ਧਨ, ਸਾਰਾ ਘਰ, ਆਪਣਾ ਸਾਰਾ ਕਰਤਾਰਪੁਰ ਨਗਰ ਮੈਂ ਆਪਣੀ ਵਿਸ਼ੇਸ਼ ਵੱਡੀ ਬੁੱਧੀ ਦੇ ਨਾਲ ਇਸ ਨੂੰ ਅਪਣਾ ਕੇ ਰੱਖ ਲਿਆ। ਜੇਕਰ ਮੈਂ ਇਸ ਤਰ੍ਹਾਂ ਦਾ ਬੁੱਧੀ ਦਾ ਕੰਮ ਨਾ ਕਰਦਾ ਕਿ ਬਾਦਸ਼ਾਹ ਦੇ ਨਾਲ ਮਿਲਾਪ ਨਾ ਕਰਦਾ ਤੇ ਸਾਰਾ ਕੁਝ ਖਤਮ ਹੋ ਜਾਣਾ ਸੀ।
ਅਬ ਮੈਂ ਜਾਉ ਬਿਗੜ ਸਭ ਜਾਵੇ, ਗੁਰ ਟਿਗ ਤੇ ਕੁਛ ਹੱਥ ਨਾ ਆਵੇ।
ਤੇ ਕਹਿੰਦਾ ਕਿ ਤੁਸੀਂ ਕਹਿੰਦੇ ਗੁਰੂ ਜੀ ਦੇ ਕੋਲ ਚੱਲ, ਜੇ ਮੈਂ ਗੁਰੂ ਦੇ ਕੋਲ ਇਸ ਵੇਲੇ ਜਾਵਾਂਗਾ, ਜਿਹੜਾ ਸਾਰਾ ਕੁਝ ਬਣਿਆ ਹੋਇਆ ਇਹ ਵਿਗੜ ਜਾਵੇਗਾ, ਗੁਰੂ ਟਿਕ ਤੇ ਕੁਛ ਹੱਥ ਨਾ ਆਵੇ। ਗੁਰੂ ਦੇ ਕੋਲ ਜਾ ਕੇ ਕੀ ਪ੍ਰਾਪਤੀ ਹੈ? ਕੁਝ ਵੀ ਪ੍ਰਾਪਤੀ ਨਹੀਂ ਹੈ। ਤੇ ਜਿਹੜਾ ਇੱਥੇ ਬਣਿਆ ਹੋਇਆ ਸਾਜੋ ਸਮਾਨ ਹੈ ਨਾ, ਇਹ ਵੀ ਫਨਾ ਹੋ ਜਾਏਗਾ।
ਕੋ ਜਾਣੇ ਕਿਸ ਦੈ ਹੈ ਗਾਦੀ, ਲੈ ਹੈ ਕੌਣ ਕਰੇ ਮੁਦ ਸ਼ਾਦੀ।
ਤੀਰਮਲ ਦੀਆਂ ਗੱਲਾਂ ਬੜੀਆਂ ਵੱਖਰੀ ਕਿਸਮ ਦੀਆਂ ਨੇ। ਪਿਤਾ ਦੀ ਮੌਤ ਹੋਈ ਹੈ, ਸਤਿਗੁਰਾਂ ਨੇ ਦਾਸਾਂ ਨੂੰ ਕੱਲਿਆ ਕਿ ਆਪਣੇ ਪਿਤਾ ਦੀਆਂ ਜਿਹੜੀਆਂ ਰੀਤੀਆਂ ਨੇ ਜਗਤ ਦੇ ਮੁਤਾਬਕ ਉਹਨਾਂ ਨੂੰ ਆਣ ਕੇ ਕਰੇ, ਤੇ ਸਾਧ ਸੰਗਤ ਜੀ ਤੀਰਮਲ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ। ਕਹਿੰਦਾ ਕਿ ਕੋ ਜਾਣੇ ਕਿਸ ਦੈ ਹੈ ਗਾਦੀ, ਕਹਿੰਦਾ ਕਿ ਕਿਨੂੰ ਗੁਰਿਆਈ ਗੱਦੀ ਮਿਲੇਗੀ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਿਨੂੰ ਗੱਦੀ ਦੇਣਗੇ, ਕਹਿੰਦਾ ਕੀ ਪਤਾ। ਲੈ ਹੈ ਕੌਣ ਕਰੇ ਮੁਦ ਸ਼ਾਦੀ, ਇਸ ਗੱਲ ਦੇ ਵਿੱਚ ਕੀ ਯਕੀਨ ਹੈ ਕਿ ਕਿਨੂੰ ਗੁਰਿਆਈ ਗੱਦੀ ਮਿਲੇਗੀ।
ਯਾਂ ਤੇ ਮੈਂ ਨਹੀਂ ਜੈਬੈ ਯੋਗ, ਬਰਜੈ ਮੋਹਿ ਮਸਾਹਿਬ ਲੋਗ।
ਇਸ ਕਰਕੇ ਕਹਿੰਦਾ ਕਿ ਮੈਂ ਕਦਾਚਿਤ ਵੀ, ਕਦੇ ਵੀ ਕੀਰਤਪੁਰ ਨਗਰੀ ਦੇ ਵਿੱਚ ਸਤਿਗੁਰਾਂ ਦੇ ਕੋਲ ਨਹੀਂ ਜਾਵਾਂਗਾ।
ਬਰਜੈ ਮੋਹਿ ਮਸਾਹਿਬ ਲੋਗ ਕਹਿਣ ਤੋਂ ਪਾਵੇ ਕਿ ਜਿਹੜੇ ਯੋਗ ਪੁਰਸ਼ ਨੇ ਉਹ ਇਸ ਤਰ੍ਹਾਂ ਕਦੇ ਨਹੀਂ ਕਰਦੇ।
ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਧੀਰਮਲ ਦੇ ਵੱਲ ਸੰਦੇਸ਼ਾ ਭੇਜਿਆ ਤੇ ਧੀਰਮਲ ਨੇ ਅੱਗੋਂ ਕਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ ਇਸ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੀ ਸਰਲ ਕਵਿਤਾ ਦੇ ਵਿੱਚ ਇਸ ਤਰੀਕੇ ਦੇ ਨਾਲ ਬਿਆਨ ਕਰਦੇ।
ਬਾਬੇ ਜੀ ਨਮਿਤ ਸੀ ਪਾਠ ਧਰਨਾ, ਸਤ ਗੁਰਾਂ ਨੇ ਹੁਕਮ ਫੁਰਮਾਇਆ ਜੀ, ਜਾਤੀ ਮਲਕ ਪ੍ਰੋਹਤ ਤੇ ਗੜੀਏ ਨੂੰ ਕਰਤਾਰਪੁਰ ਵੱਲ ਦੁੜਾਇਆ ਜੀ। ਉਹ ਮਿਲੇ ਜਾ ਕੇ ਧੀਰਮਲ ਤਾਈਂ, ਸਾਰਾ ਬੀਤਿਆ ਹਾਲ ਸੁਣਾਇਆ ਜੀ, ਕਿਹਾ ਪਿਤਾ ਜੀ ਤੇਰੇ ਪਰਲੋਕ ਗਏ ਸਣੇ ਗ੍ਰੰਥ ਜੀ ਤੈਨੂੰ ਬੁਲਾਇਆ ਜੀ। ਉਸ ਆਖਿਆ ਮੇਰਾ ਸੰਬੰਧ ਕੋਈ ਨਾ ਮੈਂ ਕਿਸੇ ਦਾ ਮੇਲ ਰਖਾਇਆ ਜੀ, ਨਾ ਮੈਂ ਦੇਵ ਦਾ ਸ੍ਰੀ ਗ੍ਰੰਥ ਤਾਈ, ਜਾਓ ਚਲੇ ਜਾਓ ਚੇੜਾ ਮੁਕਾਇਆ ਜੀ।
ਹੁਣ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਜਾਤੀ ਮਲਕ ਪ੍ਰੋਹਤ ਨੂੰ ਤੇ ਗੜੀਏ ਨੂੰ, ਇਹਨਾਂ ਦੋਵਾਂ ਸਿੱਖਾਂ ਨੂੰ ਸਤਿਗੁਰਾਂ ਨੇ ਧੀਰਮਲ ਦੇ ਵੱਲ ਭੇਜਿਆ ਸੀ ਤੇ ਧੀਰਮਲ ਨੇ ਅੱਗੋਂ ਆਖਿਆ ਮੇਰਾ ਗੁਰੂ ਦੇ ਨਾਲ ਕੋਈ ਮੇਲ ਨਹੀਂ ਹੈ, ਮੈਂ ਕਦੇ ਵੀ ਉੱਥੇ ਨਹੀਂ ਜਾਵਾਂਗਾ ਤੇ ਆਦ ਬਾਣੀ ਦੀ ਭੀੜ ਵੀ ਨਹੀਂ ਦੇਵਾਂਗਾ।
ਸੁਣਤ ਦਾਸ ਨਿਤ ਮਾਤਾ ਪਾਸ ਗਯੋ ਤਬ ਜਹ ਬੀਚ ਆਵਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਫ ਇਨਕਾਰ ਕਰ ਦਿੱਤਾ ਧੀਰਮਲ ਨੇ ਜਾਣ ਤੋਂ ਤੇ ਫੇਰ ਅੱਗੇ ਗਏ ਨੇ ਧੀਰਮਲ ਦੀ ਮਾਤਾ ਦੇ ਕੋਲ ਜਿਸਦਾ ਨਾਮ ਨੇਤੀ ਹੈ, ਭਾਵ ਕੇ ਬਾਬਾ ਗੁਰਦਿੱਤਾ ਜੀ ਦੇ ਜਿਹੜੇ ਮਹਿਲ ਨੇ ਉਹਨਾਂ ਦੀ ਜਿਹੜੀ ਘਰਵਾਲੀ ਹੈ ਉਹਦੇ ਕੋਲ ਪਹੁੰਚੇ ਨੇ ਧੀਰਮਲ ਦੀ ਮਾਤਾ ਦੇ ਕੋਲ, ਉਹ ਜਿਹੜੇ ਧੀਰਮਲ ਨੂੰ ਸੱਦਣ ਦੇ ਵਾਸਤੇ ਦਾਸ ਆਏ ਸਨ।
ਸਰਬ ਪ੍ਰਸੰਗ ਸੁਨਾਵਣ ਕਰਿਓ, ਧੀਰਮਲ ਕੋ ਕਹਿਓ ਉਚਰਿਓ।
ਧੀਰਮਲ ਦੀ ਮਾਂ ਨੂੰ ਜਾ ਕੇ ਉਹਨਾਂ ਸਿੱਖਾਂ ਨੇ ਸਾਰਾ ਪ੍ਰਸੰਗ ਸੁਣਾਇਆ ਹੈ ਕਿ ਤੁਹਾਡੇ ਪਤੀ ਜੀ ਪ੍ਰਲੋਕ ਗਮਨ ਕਰ ਗਏ ਨੇ, ਸਤਿਗੁਰਾਂ ਨੇ ਤੁਹਾਨੂੰ ਬੁਲਾਉਣ ਦੇ ਵਾਸਤੇ ਭੇਜਿਆ ਪਰ ਧੀਰਮਲ ਨੇ ਇਨਕਾਰ ਕਰ ਦਿੱਤਾ ਕਿ ਮੈਂ ਕਦੇ ਨਹੀਂ ਜਾਵਾਂਗਾ।
ਨੇਤੀ ਸੁਣਤ ਦਹਿਲੀ ਔਰ ਪਾਇਓ, ਹਿਰਦੈ ਬਿਖਾਦ ਬਹੁਤ ਉਪ ਜਯੋ।
ਜਦੋਂ ਨੇਤੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੇਰੇ ਪਤੀ ਗੁਰਦਿੱਤਾ ਜੀ ਪ੍ਰਲੋਕ ਗਮਨ ਕਰ ਗਏ ਨੇ, ਹਿਰਦਾ ਬਹੁਤ ਹੀ ਜ਼ਿਆਦਾ ਦਹਿਲ ਗਿਆ, ਡਰ ਗਿਆ। ਹਿਰਦੈ ਬਿਖਾਦ ਬਹੁਤ ਉਪਜਯੋ, ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਪਤੀ ਦੀ ਮੌਤ ਦਾ ਸੋਗ ਪੈਦਾ ਹੋਇਆ।
ਬੈਠ ਭੂਮ ਪਰ ਰੋਦਨ ਠਾਨਾ, ਪਤੀ ਹੱਥ ਤੇ ਕੀਆ ਸ਼ੋਕ ਮਹਾਨਾ।
ਕਵੀ ਜੀ ਲਿਖਦੇ ਨੇ ਕਿ ਭੂਮੀ ਤੇ ਧਰਤੀ ਦੇ ਉੱਤੇ ਡਿੱਗ ਪਈ ਹੈ, ਰੋਣਾ ਸ਼ੁਰੂ ਕਰ ਦਿੱਤਾ ਹੈ ਨੇਤੀ ਨੇ, ਪਤੀ ਦੀ ਮੌਤ ਦਾ ਬਹੁਤ ਹੀ ਜ਼ਿਆਦਾ ਗਹਿਰਾ ਸੋਗ ਨੇਤੀ ਨੂੰ ਵਿਆਪਿਆ।
ਸੁਣ ਪੁਰਤਰੀਆ ਪਹੁੰਚੀ ਸਮੁਦਾਈ, ਮਿਲ ਮਿਲ ਰੋਦਨ ਸ਼ਬਦ ਉਠਾਈ।
ਜਦੋਂ ਨੇਤੀ ਨੇ ਰੋਣਾ ਸ਼ੁਰੂ ਕਰ ਦਿੱਤਾ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਪੁਰੀ ਦੀਆਂ ਜਿੰਨੀਆਂ ਵੀ ਔਰਤਾਂ ਸਨ ਉਹ ਸਾਰੀਆਂ ਸਾਰੀਆਂ ਪਹੁੰਚੀਆਂ ਨੇ ਤੇ ਮਿਲ ਮਿਲ ਕੇ ਸਾਰੀਆਂ ਨੇ ਰੋਣਾ ਸ਼ੁਰੂ ਕੀਤਾ।
ਸਾਗਰੇ ਮਾਨਵ ਤਬ ਬਿਸਮਾਏ, ਧੀਰ ਮਲ ਕੇ ਨਿਕਟ ਸਿਧਾਏ।
ਪੁਰੀ ਦੇ ਵਿੱਚ ਖਬਰ ਫੈਲੀ ਹੈ, ਔਰਤਾਂ ਨੇ ਘਰ ਦੇ ਵਿੱਚ ਆਣ ਕੇ ਰੋਣਾ ਸ਼ੁਰੂ ਕਰ ਦਿੱਤਾ। ਜਿਹੜੇ ਪੁਰੀ ਦੇ ਮਨੁੱਖ ਨੇ ਉਹ ਸਾਰੇ ਬਾਬਾ ਗੁਰਦਿੱਤਾ ਜੀ ਦੀ ਮੌਤ ਨੂੰ ਸੁਣ ਕੇ ਬੜੇ ਅਸਚਰਜ ਹੋਏ ਨੇ, ਹੈਰਾਨ ਹੋਏ ਨੇ ਤੇ ਤਮਾਮ ਮਿਲ ਕੇ ਇਕੱਠੇ ਹੋ ਕੇ ਧੀਰਮਲ ਦੇ ਕੋਲ ਪਹੁੰਚੇ।
ਚਤਰ ਕਟੀ ਲਗ ਮਿਲ ਮਿਲ ਗਏ, ਗੁਰਸੁਤ ਗੁਣ ਗਣ ਸਿਮਰਤ ਪਏ।
ਕਵੀ ਜੀ ਲਿਖਦੇ ਨੇ ਕਿ ਕਰੀਬ ਚਾਰ ਘੜੀਆਂ ਤੱਕ ਲੋਕੀ ਅਫਸੋਸ ਕਰ ਕਰਕੇ ਧੀਰਮਲ ਦੇ ਕੋਲੋਂ ਚਲੇ ਗਏ ਨੇ। ਗੁਰੂ ਜੀ ਦਾ ਸੁਪੁੱਤਰ ਜਿਹੜਾ ਗੁਰਦਿੱਤਾ ਸੀ ਬੜੇ ਗੁਣਾਂ ਦਾ ਖਜ਼ਾਨਾ ਸੀ, ਇਸ ਤਰ੍ਹਾਂ ਬਹੁਤ ਸਾਰੇ ਗੁਰਦਿੱਤਾ ਜੀ ਦੇ ਗੁਣ ਸਾਰਿਆਂ ਨੇ ਮਿਲ ਕੇ ਬਿਆਨ ਕੀਤੇ।
ਜਾਵੈ ਏਕਾਂ ਕੀ ਨਿਸਮੈ ਹੋਵਾ, ਨੇਤੀ ਜਾਏ ਪੁੱਤਰ ਕੋ ਜੋਵਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਸਾਰੇ ਚਲੇ ਗਏ ਜਿਹੜੇ ਅਫਸੋਸ ਕਰਨ ਦੇ ਵਾਸਤੇ ਆਏ ਸਨ। ਰਾਤ ਦੇ ਵੇਲੇ ਜਦੋਂ ਇਕੱਲਾ ਤੀਰਮਲ ਬੈਠਾ ਸੀ, ਫਿਰ ਤੀਰਮਲ ਦੇ ਕੋਲ ਨੇਤੀ ਭਾਵ ਕੇ ਤੀਰਮਲ ਦੀ ਮਾਤਾ ਪਹੁੰਚੀ। ਤੇਹ ਸਮਝਾਵਣ ਕੋ ਤਬ ਕਹਿਓ, ਸੁਣੋ ਪੁੱਤਰ ਕਿਆ ਚਿਤ ਮੈਂ ਚਾਹਿਓ। ਨੇਤੀ ਨੇ ਤੀਰਮਲ ਨੂੰ ਆਪਣੇ ਪੁੱਤਰ ਨੂੰ ਸਮਝਾਉਣ ਦਾ ਯਤਨ ਕੀਤਾ। ਕਹਿੰਦੀ ਹੈ, ਸੁਣੋ ਪੁੱਤਰ ਕਿਆ ਚਿਤ ਮੈਂ ਚਾਹਿਓ, ਹੇ ਪੁੱਤਰ ਸੁਣੋ ਆਪਣੇ ਮਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਚਾਹੁੰਦੇ ਹੋ। ਚਲਬੇ ਕੀਰਤਪੁਰ ਬਣ ਆਵੈ, ਇਹਾਂ ਰਹਿਣ ਅਬ ਕਿਉਂ ਤੁਮ ਭਾਵੈ। ਦੇਖੋ ਪੁੱਤਰ ਜੀ, ਤੁਹਾਡੇ ਪਿਤਾ ਦੀ ਮੌਤ ਹੋ ਗਈ ਹੈ, ਸਤਿਗੁਰਾਂ ਨੇ ਸੰਦੇਸ਼ਾ ਕੱਲਿਆ, ਤੇ ਤੁਸੀਂ ਕੀਰਤਪੁਰ ਕਿਉਂ ਨਹੀਂ ਜਾਣਾ ਚਾਹੁੰਦੇ? ਕੀਰਤਪੁਰ ਜਾਣਾ ਇਸ ਵੇਲੇ ਸਾਡਾ ਬਿਲਕੁਲ ਯੋਗ ਬਣਦਾ ਹੈ, ਇੱਥੇ ਰਹਿਣਾ ਤੁਹਾਨੂੰ ਕਿਵੇਂ ਚੰਗਾ ਲੱਗਦਾ? ਕਿਉਂਕਿ ਮੇਰਾ ਪਤੀ ਮਰ ਗਿਆ, ਤੁਹਾਡਾ ਪਿਤਾ ਮਰ ਗਿਆ, ਕੀ ਰਤਾ ਵੀ ਇਸ ਗੱਲ ਦਾ ਤੁਹਾਨੂੰ ਕੋਈ ਦੁੱਖ ਨਹੀਂ? ਸੁਤ ਜੇ ਛਟ ਤੇ ਹੋਤ ਵਿਧਾਨ, ਬਹੁਰ ਪਾਗ ਲੈ ਬੋ ਮਨ ਜਾਣ। ਦੁਨੀਆ ਦੀ ਰੀਤੀ ਦੇ ਨਾਲ ਨੇਤੀ ਆਪਣੇ ਪੁੱਤਰ ਨੂੰ ਸਮਝਾਉਂਦੀ ਹੈ ਕਿ ਦੇਖੋ, ਤੁਸੀਂ ਵੱਡੇ ਸਪੁੱਤਰ ਹੋ ਗੁਰਦਿੱਤਾ ਜੀ ਦੇ, ਔਰ ਵਿਧਾਨ ਇਹੀ ਹੈ, ਵਿਧੀ ਇਹੀ ਹੈ, ਬਹੁਰ ਪਾਗ ਲੈ ਬੋ ਮਨ ਜਾਣ, ਕਿ ਜਿਹੜਾ ਪਿਤਾ ਦਾ ਵੱਡਾ ਸਪੁੱਤਰ ਹੁੰਦਾ ਹੈ, ਪਿਤਾ ਦੀ ਮੌਤ ਤੋਂ ਬਾਅਦ ਸਾਰੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਵੱਡੇ ਪੁੱਤਰ ਨੂੰ ਸਾਂਭਣੀਆਂ ਪੈਂਦੀਆਂ ਨੇ। ਪਿਤਾ ਦੀ ਮੌਤ ਤੋਂ ਬਾਅਦ ਜਿਹੜਾ ਵੱਡਾ ਸਪੁੱਤਰ ਹੈ ਉਹੀ ਸਾਰੀ ਕਿਰਿਆ ਨੂੰ ਸੰਪੂਰਨ ਕਰਦਾ ਹੈ। ਕਹਿੰਦੀ ਹੈ ਕਿ ਬਹੁਰ ਪਾਗ ਲੈ ਬੋ ਮਨ ਜਾਣ, ਭਾਵ ਕਿ ਜਦੋਂ ਭੋਗ ਪਾਇਆ ਜਾਂਦਾ ਹੈ ਪ੍ਰਾਣੀ ਦਾ, ਉਸ ਵੇਲੇ ਜਿਹੜਾ ਵੱਡਾ ਸਪੁੱਤਰ ਹੁੰਦਾ ਹੈ ਉਹਦੇ ਸਿਰ ਦੇ ਉੱਤੇ ਹੀ ਦਸਤਾਰ ਸਜਾਈ ਜਾਂਦੀ। ਨਿਕਟ ਪਿਤਾ ਮੇ ਕੇ ਚੱਲ ਲੀਜੈ, ਇਮਨੀ ਕੋ ਨਿਜ ਹਿਰਦੈ ਲਖੀਜੈ। ਤੀਰਮਲ ਦੀ ਮਾਤਾ ਸਮਝਾਉਂਦੀ ਹੈ ਕਿ ਤੁਹਾਨੂੰ ਤੇ ਮੈਨੂੰ ਹੁਣ ਚਾਹੀਦਾ ਹੈ ਕਿ ਚਲੇ ਜਾਈਏ ਸਤਿਗੁਰਾਂ ਦੇ ਕੋਲ, ਤੇ ਆਪਣੇ ਦਾਦੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਤੋਂ ਤੂੰ ਆਪਣੇ ਸਿਰ ਦੇ ਉੱਤੇ ਦਸਤਾਰ ਸਜਾਵੀਂ ਜਦੋਂ ਤੇਰੇ ਪਿਤਾ ਦਾ ਭੋਗ ਪਾਇਆ ਜਾਵੇ। ਨਾਹੇ ਤਾਂ ਭਾਗ ਨਾ ਪਾਵੈ ਹਾਥ, ਨਿਰਣੇ ਕਰ ਹੇਰੋ ਮਤ ਸਾਥ। ਤੀਰਮਲ ਦੀ ਜਿਹੜੀ ਮਾਤਾ ਨੇਤੀ ਹੈ ਉਹ ਆਪਣੇ ਪੁੱਤਰ ਦੀ ਪੱਖੀ ਹੈ, ਇਸੇ ਕਰਕੇ ਭਾਵੇਂ ਸਤਿਗੁਰਾਂ ਨੇ ਸਾਰੇ ਪਰਿਵਾਰ ਨੂੰ ਹੁਕਮ ਕੀਤਾ ਸੀ ਕਿ ਸਾਰੇ ਕਰਤਾਰਪੁਰ ਨੂੰ ਛੱਡ ਦੇਣ ਤੇ ਕੀਰਤਪੁਰ ਚਲੇ ਜਾਣ, ਸਾਰਿਆਂ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨਿਆ, ਪਰ ਦੋ ਵਿਅਕਤੀ ਐਸੇ ਸਨ ਜਿਨ੍ਹਾਂ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਨਹੀਂ ਮੰਨਿਆ। ਪਹਿਲਾ ਸੀ ਤੀਰਮਲ ਤੇ ਦੂਸਰੀ ਉਹਦੀ ਮਾਂ ਸੀ ਨੇਤੀ, ਜਿਨ੍ਹੇ ਕਿ ਸਤਿਗੁਰਾਂ ਦੇ ਹੁਕਮ ਨੂੰ ਪ੍ਰਵਾਨ ਨਹੀਂ ਕੀਤਾ, ਆਪਣੇ ਪੁੱਤਰ ਦੇ ਆਖੇ ਲਾ ਕੇ ਉਹ ਕਰਤਾਰਪੁਰ ਦੇ ਵਿੱਚ ਹੀ ਰਹੀ। ਹੁਣ ਕਹਿੰਦੀ ਹੈ ਨੀਤੀ ਦੇ ਨਾਲ ਸਮਝਾਉਣ ਦਾ ਯਤਨ ਕਰਦੀ ਹੈ, ਦੇਖ ਪੁੱਤਰ, ਜੇ ਇਸ ਵੇਲੇ ਆਪਾਂ ਨਾ ਜਾਵਾਂਗੇ ਤੇ ਜਿਹੜੀ ਦਸਤਾਰ ਤੇਰੇ ਸਿਰ ਦੇ ਉੱਤੇ ਸਜਾਈ ਜਾਣੀ ਹੈ ਸਤਿਗੁਰਾਂ ਦੇ ਵੱਲੋਂ, ਉਹ ਕਦੇ ਨਹੀਂ ਸਜੇਗੀ, ਤੇਰੇ ਹੱਥ ਦੇ ਵਿੱਚ ਉਹ ਅਧਿਕਾਰ ਕਦੇ ਵੀ ਨਹੀਂ ਆਵੇਗਾ। ਇਸ ਕਰਕੇ ਮਤ ਦੇ ਨਾਲ ਸੋਚ ਕਿ ਸਾਡਾ ਜਾਣਾ ਇਸ ਵੇਲੇ ਯੋਗ ਬਣਦਾ ਹੈ, ਗੁੱਸੇ ਨੂੰ ਦੂਰ ਕਰ ਦੇ ਤੇ ਜਰਾ ਚੰਗੇ ਤਰੀਕੇ ਦੇ ਨਾਲ ਵਿਚਾਰ ਮੇਰੀ ਆਖੀ ਹੋਈ ਗੱਲ। ਵੱਡੇ ਪੁੱਤਰ ਕੋ ਸਭ ਅਧਿਕਾਰ, ਬੁਰਤਾ ਆਦਿਕ ਲਖੋ ਉਧਾਰ। ਕਹਿੰਦੇ ਆ ਕਿ ਵੱਡੇ ਪੁੱਤਰ ਦੇ ਸਾਰੇ ਅਧਿਕਾਰ ਬਣਦੇ ਨੇ, ਜੇਕਰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਮਤ ਐਸਾ ਹੋਵੇਗਾ ਕਿ ਵੱਡੇ ਪੁੱਤਰ ਗੁਰਦਿੱਤੇ ਨੂੰ ਗੁਰਿਆਈ ਦੇਣੀ ਹੈ, ਤੇ ਜੇਕਰ ਗੁਰਦਿੱਤਾ ਜੀ ਨਹੀਂ ਰਹੇ ਤੇ ਫਿਰ ਉਸ ਤੋਂ ਬਾਅਦ ਗੁਰਿਆਈ ਦਾ ਅਧਿਕਾਰੀ ਵੀ ਤੂੰ ਬਣਦਾ ਹੈ। ਇਸ ਕਰਕੇ ਗੁਰਤਾ ਆਦਿਕ ਲਖੋ ਉਧਾਰ, ਗੁਰਿਆਈ ਦਾ ਜਿਹੜਾ ਅਧਿਕਾਰ ਹੈ ਉਹ ਵੀ ਤੁਹਾਡਾ ਹੀ ਬਣੇਗਾ, ਕਿਉਂਕਿ ਸਤਿਗੁਰੂ ਜੀ ਜੇਕਰ ਪ੍ਰਲੋਕ ਗਮਨ ਕਰਨਗੇ ਤੇ ਵੱਡਾ ਪੁੱਤਰ ਗੁਰਦਿੱਤਾ ਹੈ, ਸਾਰਾ ਅਧਿਕਾਰ ਉਹਨਾਂ ਦੇ ਹੱਥ ਦੇ ਵਿੱਚ ਆਉਣਾ ਸੀ, ਤੇ ਜੇਕਰ ਤੇਰੇ ਪਿਤਾ ਜੀ ਹੁਣ ਨਹੀਂ ਰਹੇ ਤੇ ਉਹਨਾਂ ਤੋਂ ਬਾਅਦ ਤੂੰ ਵੱਡਾ ਹੈ, ਇਸ ਕਰਕੇ ਤੇਰਾ ਅਧਿਕਾਰ ਬਣੇਗਾ। ਸਭ ਤੇ ਛੂ ਛੋ ਹੀ ਰਹਿ ਜਹ, ਪੁਣ ਸੰਗਤ ਤੇ ਕਿਮ ਪੁਜ ਵਹ। ਨੇਤੀ ਕਹਿੰਦੀ ਹੈ ਕਿ ਜੇਕਰ ਤੂੰ ਇਸ ਸਮੇਂ ਦੇ ਉੱਤੇ ਵੀ ਨਾ ਗਿਆ ਤੇ ਖਾਲੀ ਦਾ ਖਾਲੀ ਰਹਿ ਜਾਵੇਗਾ, ਫਿਰ ਸੰਗਤ ਦੇ ਕੋਲੋਂ ਆਪਣੀ ਪੂਜਾ ਕਿਵੇਂ ਕਰਵਾਏਗਾ?
ਸੁਣਤ ਤੀਰ ਮਲ ਗੇਰਾ ਬਖਾਨੀ,
मैं तो योर निर्णय कर जानी।
जदों तीरमल दी माता ने इस तरह समझाउण दा यतन कीता, अगो तीरमल कहिंदा है मैं तो उर निर्णय कर जानी, माता जी मैं चंगे तरीके दे नाल अपने हृदय दे विच विचार करके इस गल नू जान लिया, केड़ी गल नू जान लिया, अगे बयान करदा।
गुर ते कछु हाथ नहीं आया है, मोह पर तरकन अनक उठा है।
कहिंदा है माता जी जिस तरह दियां तुसीं गल्लां करदे हो इस तरह दियां गल्लां कदे भी नहीं होणियां।
कहिंदा कि जेकर मैं चला भी गया ते गुरु दे कोलों मेरे हाथ कुछ भी नहीं लगना, मोह पर तरकन अनक उठा है, क्योंकि मेरे ते पहला ही विरोधी बने हुए ने।
कहिंदा कि अनेकां तरह दे मेरे नाल तर्क पैदा करदे ने, इस करके मेरे हक दी गल उन्होंने नहीं करनी।
तहां गए ते ग्रंथ मंगाए, तब हम छूछे ही रह जाए।
माता जी दरअसल गल ए है इथे रहन दे नाल खाली नहीं रहना, उथे जेकर जावांगा तां खाली होवांगा, क्योंकि जेकर जावांगा ते उन्हां ने हुक्म कीता है कि आद बाणी दी बीड नू लै के आ, मैं बीड नू लै के जावांगा ते बीड नू उथे रख लैणगे ते फिर जिहड़ी आद बाणी दी बीड है ओह भी मेरे कोलों चले जाएगी, इस करके उथों कुछ लभणा नहीं है ते जो कुछ कोल है ओह भी गवा जाएगा।
ग्रंथ निकट ते गुर मैं आहो, सब संगत ते पूजा लहो।
अपनी माता नेती नू कहिंदा है तीरमल के माता जी जिन्ना चिर तक आद बाणी दी बीड़ मेरे कोल है उन्ना चिर मैं ही गुरु हां, सब संगत ते पूजा लहो, सारी संगत तो पूजा लवांगा।
कियो गुरु को गुर नहीं बनो, तिन टिग जाओ न मैं सोच पानो।
कहिंदा कि गुरु दे बनाया मैं गुरु नहीं बनना, मैं ते बाणी दे नाल ही गुरु बन जाना।
कहिंदा तिन टिग जाओ न मैं सच पानो,
माता जी सच्ची गल कहना कि मैं नहीं जाना।
तुव चित में जे पहुंचन तहां, गमनो प्राति मैं थिर यहां।
अपनी माता नूं भी ना कर दिती तीरमल ने, कहिंदा माता जी मैं नहीं जाना, जेकर तुहाडा जी करदा ते तुसी भावें चले जाओ, मेरे वल्लों कोई रोक टोक नहीं है, गमनो प्राति मैं इत्थे रहां, सवेर होण दे नाल जेकर तुहाडा जी करदा ते चले जाओ, पर मैं इत्थे ही रहांगा।
करनी उचित यार कह बे जोग, करो जाए नीके जिम होग।
तीरमल अपनी माता नूं कहिंदा जो कुछ भी करना बनदा है पिता दी मौत तों बाद उह सारे दा सारा कार्ज तुसी जाके चंगे तरीके दे नाल निभाओ, मैं नहीं जावांगा।
इमत्यार होई तब नेती, बड़ नंदन की मसलत सेती।
ग्रंथाकार भाई संतोख सिंह जी लिखदे ने कि इस तरीके दे नाल फिर नेती तैयार होई है कीर्तपुर जाण दे वास्ते अपने वड्डे पुत्र तीरमल दे नाल सलाह करके।
उठ प्रभात स्यंदन जुरवायो, कर तूरन बिच पंथ चलायो।
सवेर होण दे नाल ही रथ नूं तैयार कीता गया, उस रथ दी सवारी नेती ने कीती है ते बड़ी काली दे नाल ही रथ नूं तोर दिता उस रस्ते दे उते जिहड़ा रस्ता जांदा सी कीर्तपुर नूं।
सागरो मगियो लांग सो गई, कीर्तपुरे प्रवेशत पई।
सारे रस्ते नूं तय करके आखिरकार नेती कीर्तपुर दे विच पहुंची।
अदक शोक ते रुदत पुकारत, गुर कर में प्राप्त दुखे आरत।
कवि जी लिखते ने के बहुत ज्यादा दुखी होके रोंदी हुई पुकारदी हुई सतगुरां दे घर दे विच गई है। प्राप्त दुखे आरत कहण तो भाव के जिहड़ी दुखां दे नाल आरत नेती है ओह इस तरीके दे नाल सतगुरां दे घर दे विच प्रवेश कर गई।
जोग सासन सो मिल कर रोई, अंत समय पति नहीं अब लोई।
अपनियां दोवां ससां मातावां दे नाल मिल के रोई है
ਕਹਿੰਦੀ ਅੰਤ ਸਮੇ ਪਤੀ ਨਹੀਂ ਅਵਲੋਈ, ਮੈਂ ਅਖੀਰਲੇ ਵੇਲੇ ਆਪਣੇ ਪਤੀ ਦਾ ਦਰਸ਼ਨ ਵੀ ਕਰ ਨਹੀਂ ਸਕੀ। ਕਿਤਕ ਦੇਰ ਮੈਂ ਧੀਰਜ ਤਾਰੀ, ਧੀਰ ਮਾਲਕੀ ਗਾਥ ਉਚਾਰੀ। ਥੋੜੀ ਦੇਰ ਤੋਂ ਬਾਅਦ ਨੇਤੀ ਨੇ ਆਪਣੇ ਧੀਰਜ ਨੂੰ ਧਾਰਨ ਕੀਤਾ ਤੇ ਫਿਰ ਧੀਰਮਲ ਦੀ ਸਾਰੀ ਜਿਹੜੀ ਵਾਰਤਾ ਸੀ ਉਹ ਬਿਆਨ ਕੀਤੀ ਹੈ ਕਿ ਧੀਰਮਲ ਬਿਲਕੁਲ ਵੀ ਇੱਥੇ ਆਉਣਾ ਨਹੀਂ ਚਾਹੁੰਦਾ। ਜਿਮ ਜਿਮ ਕਹਿਓ ਨਾਵਣ ਕੀਨ, ਦਾਸੀ ਕੋ ਸੁਣਾਏ ਸਭ ਦੀਨ। ਜਿਹੜੇ ਜਿਹੜੇ ਤਰੀਕੇ ਦੇ ਨਾਲ ਧੀਰਮਲ ਨੇ ਗੱਲਾਂ ਕੀਤੀਆਂ, ਜਿਹੜੀਆਂ ਜਿਹੜੀਆਂ ਗੱਲਾਂ ਕੀਤੀਆਂ ਉਹ ਸਾਰੀਆਂ ਗੱਲਾਂ ਕਹਿ ਕੇ ਦਾਸੀ ਕੋ ਸੁਣਾਏ ਸਭ ਦੀਨ, ਦਾਸੀ ਨੂੰ ਸੁਣਾ ਦਿੱਤੀਆਂ ਨੇ ਕਿ ਸਤਿਗੁਰਾਂ ਨੂੰ ਜਾ ਕੇ ਕਹਿ ਦੇਵੋ ਕਿ ਧੀਰਮਲ ਨਹੀਂ ਆਉਂਦਾ। ਸੋ ਚਲ ਗਈ ਗੁਰੂ ਕੇ ਤੀਰ, ਧੀਰ ਮਲ ਕੀ ਭਨੀ ਅਧੀਰ। ਦਾਸੀ ਨੇ ਜਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਖਬਰ ਦਿੱਤੀ ਹੈ ਕਿ ਸਤਿਗੁਰੂ ਜੀ ਧੀਰਮਲ ਦੀ ਮਾਤਾ ਪਹੁੰਚ ਗਈ ਹੈ, ਪਰ ਧੀਰਮਲ ਕਹਿੰਦਾ ਕਿ ਮੈਂ ਨਹੀਂ ਆਉਣਾ। ਧੀਰ ਮਲ ਕੀ ਭਨੀ ਅਧੀਰ ਕਹਿਣ ਤੋਂ ਭਾਵ ਹੈ ਕਿ ਜਿਵੇਂ ਧੀਰਮਲ ਦੀ ਮਾਂ ਨੇ ਕਿਹਾ ਸੀ ਕਿ ਨਹੀਂ ਆਉਂਦਾ ਧੀਰਮਲ, ਉਹ ਸਾਰੀ ਵਾਰਤਾ ਸਤਿਗੁਰਾਂ ਨੂੰ ਸੁਣਾਈ। ਸੁਣ ਸਤਿਗੁਰ ਤੂਸ਼ਨ ਹੀ ਰਹੇ, ਕੁਟਲ ਮਹਾ ਪ੍ਰਿਥਿਆ ਸਮ ਰਹੇ। ਸੁਣ ਕੇ ਸਾਰੀ ਵਾਰਤਾ ਨੂੰ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਪਣੇ ਮਨ ਦੇ ਵਿੱਚ ਵਿਚਾਰਦੇ ਨੇ, ਕੁਟਲ ਮਹਾ ਪ੍ਰਿਥਿਆ ਸਮ ਲਹਿ। ਇਹ ਉਸੇ ਤਰ੍ਹਾਂ ਦਾ ਕੁਟਲ ਹੈ, ਉਸੇ ਤਰ੍ਹਾਂ ਦਾ ਛਲੀਆ ਟੇਢਾ ਹੈ ਜਿਸ ਤਰ੍ਹਾਂ ਦਾ ਛਲੀਆ ਤੇ ਟੇਢਾ ਸੀ ਪ੍ਰਿਥੀ ਚੰਦ। ਗੁਰ ਸੁਤ ਕੀ ਸੋ ਕਿਰਿਆ ਸਮੁਦਾਈ, ਸਾਦਰ ਸ੍ਰੀ ਹਰਿ ਰਾਏ ਕਰਾਈ। ਗੁਰੂ ਦੇ ਸਪੁੱਤਰ ਦੀ ਭਾਵ ਕਵੀ ਜੀ ਲਿਖਦੇ ਨੇ ਕਿ ਬਾਬਾ ਗੁਰਦਿੱਤਾ ਜੀ ਦੀ ਜਿੰਨੀ ਵੀ ਕਿਰਿਆ ਸੀ ਉਹਨਾਂ ਦੀ ਮੌਤ ਤੋਂ ਬਾਅਦ, ਉਹ ਸਾਰੀ ਦੀ ਸਾਰੀ ਕਿਰਿਆ ਭਾਵੇਂ ਕਿ ਕਰਨੀ ਬਣਦੀ ਸੀ ਧੀਰਮਲ ਦੀ, ਉਹ ਵੱਡਾ ਸਪੁੱਤਰ ਸੀ ਪਰ ਉਹ ਨਹੀਂ ਆਇਆ। ਸਾਦਰ ਸ੍ਰੀ ਹਰਿ ਰਾਏ ਕਰਾਈ, ਤੇ ਉਹ ਸਾਰੀਆਂ ਕਿਰਿਆਵਾਂ ਜਗ ਦੀਆਂ ਜਿਹੜੀਆਂ ਰੀਤੀਆਂ ਸਨ ਉਹਨਾਂ ਨੂੰ ਬਾਬਾ ਗੁਰਦਿੱਤਾ ਜੀ ਦੇ ਛੋਟੇ ਸਪੁੱਤਰ ਸ੍ਰੀ ਹਰਿ ਰਾਏ ਜੀ ਨੇ ਪੂਰਾ ਕੀਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਅਪਰ ਜਹਾਂ ਕਹਿ ਸੁਧ ਗਈ, ਸੁਣ ਸੁਣ ਸਭ ਬਿਸ ਮਾਏ। ਭਏ ਤਿਆਰ ਆਵ ਗਨ ਹਿਤ ਸਨ ਬੰਦੀ ਸਮੁਦਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਜਗ੍ਹਾ ਜਗ੍ਹਾ ਦੇ ਉੱਤੇ ਜਿੱਥੇ ਜਿੱਥੇ ਵੀ ਬਾਬਾ ਗੁਰਦਿੱਤਾ ਜੀ ਦੇ ਸਮਾਉਣ ਦੀ ਖਬਰ ਪਹੁੰਚੀ ਹੈ, ਸਾਰੇ ਸੁਣ ਕੇ ਬੜੇ ਹੈਰਾਨ ਹੋਏ ਨੇ ਤੇ ਸਾਰੇ ਦੇ ਸਾਰੇ ਤਿਆਰ ਹੋ ਕੇ ਜਿੰਨੇ ਵੀ ਸੰਬੰਧੀ ਨੇ ਉਹ ਕੀਰਤਪੁਰ ਦੇ ਵਿੱਚ ਸਤਿਗੁਰਾਂ ਦੇ ਕੋਲ ਆਉਣਾ ਚਾਹੁੰਦੇ। ਬਸੈ ਗ੍ਰਾਮ ਰਾਮਦਾਸ ਕੇ, ਬ੍ਰਿਧ ਕੋ ਪੁੱਤਰ ਸੁਭਾਗ। ਸੁਣ ਤਿਆਰੀ ਤੂਰਨ ਕਰੀ, ਗੁਰ ਦ੍ਰਿਸ਼ ਆਵਨ ਲਾਗ। ਹੁਣ ਕਿਹੜੇ ਕਿਹੜੇ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਕੀਰਤਪੁਰ ਦੇ ਵਿੱਚ ਉਹਨਾਂ ਦਾ ਜ਼ਿਕਰ ਕਵੀ ਜੀ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਰਾਮਦਾਸ ਪਿੰਡ ਦੇ ਵਿੱਚ ਬਾਬਾ ਬੁੱਢਾ ਜੀ ਦਾ ਪੁੱਤਰ ਵਸਦਾ ਸੀ। ਜਦੋਂ ਉਸ ਨੂੰ ਪਤਾ ਲੱਗਾ ਤੇ ਉਹਨੇ ਵੀ ਸਤਿਗੁਰਾਂ ਦੇ ਵੱਲ ਜਾਣ ਦੀ ਤਿਆਰੀ ਕੀਤੀ।
ਚੱਲਿਓ ਵਟਾਲੇ ਕੇ ਮਗ ਆਇਓ, ਰਾਮ ਸੰਗ ਮਿਲੇ ਸਭ ਗਾਇਓ।
ਬਾਬਾ ਬੁੱਢਾ ਜੀ ਦਾ ਸਪੁੱਤਰ ਜਿਸਦਾ ਨਾਮ ਭਾਨਾ ਹੈ ਉਹ ਚੱਲਿਆ ਹੈ, ਵਟਾਲੇ ਦੇ ਰਸਤੇ ਰਾਹੀਂ ਲੰਘਦਾ ਹੋਇਆ ਆਇਆ, ਰਸਤੇ ਦੇ ਵਿੱਚੋਂ ਰਾਮੇ ਨੂੰ ਆਪਣੇ ਨਾਲ ਮਿਲਾਇਆ।
ਕਰਤ ਸ਼ੋਕ ਸੋ ਪੀ ਹੋਏ ਤਿਆਰ, ਗਮਨ ਕੀਨ ਪਿਖ ਪਈ ਸਕਾਰ।
ਰਾਮਾ ਜੀ ਨੂੰ ਆਣ ਕੇ ਮਿਲਿਆ ਬਾਬਾ ਬੁੱਢਾ ਜੀ ਦਾ ਲੜਕਾ, ਉਹਨੇ ਸਾਰੀ ਵਾਰਤਾ ਸੁਣਾਈ ਤੇ ਫਿਰ ਦੋਵੇਂ ਦੇ ਦੋਵੇਂ ਸ਼ੋਕ ਆਰਤ ਹੋ ਕੇ ਸਵੇਰ ਹੋਣ ਦੇ ਨਾਲ ਹੀ ਕੀਰਤਪੁਰ ਦੇ ਵੱਲ ਚੱਲ ਪਏ।
ਸਿਰ ਕੀਰਤਪੁਰ ਪਹੁੰਚੇ ਆਈ, ਸਤਿਗੁਰ ਸੋ ਮਿਲ ਗਰੀਬ ਨਿਵਾਈ।
ਭਾਨਾ ਤੇ ਰਾਮਾ ਦੋਵੇਂ ਮਿਲ ਕੇ ਕੀਰਤਪੁਰ ਦੇ ਵਿੱਚ ਪਹੁੰਚੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਣ ਕੇ ਦਰਸ਼ਨ ਕੀਤਾ, ਆਣ ਕੇ ਨਮਸਕਾਰ ਕੀਤੇ।
ਰਾਮੇ ਸਹਿਤ ਬੈਠ ਤਬ ਗਏ, ਬਾਤ ਕਰਤ ਗੁਰ ਸੁਤ ਕੀ ਪਏ।
ਭਾਨਾ ਜੀ ਰਾਮੇ ਦੇ ਸਮੇਤ ਸਤਿਗੁਰਾਂ ਦੇ ਕੋਲ ਬੈਠ ਗਏ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਪੁੱਤਰ ਗੁਰਦਿੱਤਾ ਜੀ ਦੀ ਗੱਲ ਕਰਨੀ ਸ਼ੁਰੂ ਕੀਤੀ, ਭਾਵ ਕੇ ਅਫਸੋਸ ਕੀਤਾ।
ਹਰੀ ਚੰਦ ਪਾਗਣ ਯਾਰ ਦੁਆਰਾ ਇਹ ਸਭ ਗੇ ਪਰ ਲੋਕ ਮਜਾਰਾ।
ਕਵੀ ਜੀ ਲਿਖਦੇ ਨੇ ਕਿ ਹਰੀ ਚੰਦ ਜੀ ਭਾਗਣ ਤੇ ਦੁਆਰਾ ਇਹ ਜਿਹੜੇ ਸਤਿਗੁਰਾਂ ਦੇ ਸੰਬੰਧੀ ਨੇ, ਇਹ ਤੇ ਪਹਿਲਾਂ ਹੀ ਪ੍ਰਲੋਕ ਗਮਨ ਕਰ ਗਏ ਨੇ, ਮਾਤ ਲੋਕ ਦੇ ਉੱਤੇ ਮੌਜੂਦ ਨਹੀਂ ਹਨ।
ਸਾਹਿਬ ਜ਼ਾਦੇ ਭੱਲੇ ਤੇ ਹਨ ਸੁਣ ਤੇ ਸ਼ੋਕ ਕੀ ਨਸ ਜੁੱਤ ਗਏ ਹਨ।
ਇਸ ਤੋਂ ਇਲਾਵਾ ਜਿਹੜੇ ਭੱਲੇ ਤੇ ਤ੍ਰਿਹਣ ਕੁਲ ਦੇ ਸਾਹਿਬਜ਼ਾਦੇ ਨੇ, ਉਹਨਾਂ ਨੇ ਆਪਣੇ ਪਰਿਵਾਰ ਦੀਆਂ ਇਸਤਰੀਆਂ ਦੇ ਸਮੇਤ ਬਹੁਤ ਹੀ ਜ਼ਿਆਦਾ ਸੋਗ ਕੀਤਾ, ਬਹੁਤ ਜ਼ਿਆਦਾ ਦੁਖੀ ਹੋਏ, ਕਿਉਂਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤ੍ਰਿਹਣ ਕੁਲ ਦੇ ਵਿੱਚ ਪੈਦਾ ਹੋਏ ਨੇ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਕੁਲ ਸੀ ਭੱਲਿਆਂ ਦੀ ਕੁਲ। ਹੁਣ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਤੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੁਲ ਦੇ ਜਿਹੜੇ ਲੋਕ ਨੇ, ਉਹਨਾਂ ਦਾ ਕਵੀ ਜੀ ਨੇ ਜ਼ਿਕਰ ਕੀਤਾ ਕਿ ਜਿਹੜੇ ਉਹਨਾਂ ਦੇ ਸਾਹਿਬਜ਼ਾਦੇ ਨੇ ਉਹਨਾਂ ਦੀ ਕੁਲ ਦੇ ਵਿੱਚੋਂ ਅੱਗੇ ਹੋਏ ਨੇ, ਉਹਨਾਂ ਸਾਰਿਆਂ ਨੇ ਆਪਣੀ ਇਸਤਰੀਆਂ ਦੇ ਸਮੇਤ ਬੜਾ ਸੋਗ ਕੀਤਾ।
ਮਿਲੇ ਆਪਸ ਮੈਂ ਦੋਨੋ ਚੱਲੇ ਸਨੇ ਸਨੇ ਮਗ ਉਲੰਗਤ ਭਲੇ।
ਆਪਸ ਦੇ ਵਿੱਚ ਮਿਲ ਕੇ ਦੋਵੇਂ ਕੁਲਾਂ ਦੇ ਲੋਕ ਚੱਲੇ ਨੇ, ਹੌਲੀ ਹੌਲੀ ਰਸਤੇ ਨੂੰ ਸਾਰਿਆਂ ਨੇ ਤੈਅ ਕੀਤਾ। ਤ੍ਰਿਹਣ ਕੁਲ ਦੇ ਵਿੱਚੋਂ ਗੁਰੂ ਅੰਗਦ ਦੇ ਅਨੁਆਈ ਗਏ ਨੇ ਤੇ ਭੱਲਿਆਂ ਦੀ ਕੁਲ ਦੇ ਵਿੱਚੋਂ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੰਸ਼ਜ ਜਾ ਰਹੇ।
ਪੂਰਬ ਪਹੁੰਚੇ ਪੁਰ ਕਰ ਤਾਰਾ ਨਿਸਾ ਪਰੀ ਤਬ ਕੀਨ ਉਤਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤ੍ਰਿਹਣ ਤੇ ਭੱਲਿਆਂ ਕੁਲ ਦੇ ਜਿੰਨੇ ਵੀ ਨੇ ਉਹ ਸਾਰੇ ਦੇ ਸਾਰੇ ਜਾ ਰਹੇ ਸਨ। ਰਸਤੇ ਦੇ ਵਿੱਚ ਕਰਤਾਰਪੁਰ ਨਗਰ ਦੇ ਵਿੱਚ ਉਹਨਾਂ ਨੇ ਰਾਤ ਨੂੰ ਬਿਤਾਉਣ ਦਾ ਫੈਸਲਾ ਕੀਤਾ। ਕਰਤਾਰਪੁਰ ਦੇ ਵਿੱਚ ਜਾ ਕੇ ਟਿਕੇ ਸਾਰੇ ਦੇ ਸਾਰੇ ਜਿੰਨੇ ਵੀ ਜਾ ਰਹੇ ਸਨ ਕੀਰਤਪੁਰ ਦੇ ਵੱਲ।
ਤੀਰ ਮਲ ਸੋ ਮੇਲਾ ਪਾਇਓ ਆਪਣੇ ਪ੍ਰਸੰਗ ਸਕਲ ਕਹਿ ਦਿਓ।
ਹੁਣ ਕਰਤਾਰਪੁਰ ਦੇ ਵਿੱਚ ਤੀਰ ਮਲ ਰਹਿੰਦਾ ਹੈ, ਇਸ ਕਰਕੇ ਸਾਰੇ ਦੇ ਸਾਰੇ ਧੀਰ ਮਲ ਨੂੰ ਮਿਲੇ ਨੇ। ਆਪਣੇ ਵਾਲਾ ਸਾਰਾ ਜਿਹੜਾ ਪ੍ਰਸੰਗ ਸੀ ਉਹ ਸਾਰਿਆਂ ਨੂੰ ਸੁਣਾ ਕੇ ਧੀਰ ਮਲ ਨੇ ਕਹਿ ਦਿੱਤਾ। ਸਾਰਿਆਂ ਨੂੰ ਸੁਣਾ ਕੇ ਧੀਰ ਮਲ ਕਹਿੰਦਾ ਮੈਂ ਨਹੀਂ ਗਇਓ ਤਿਨੋ ਕੇ ਪਾਹੀ ਸ਼ਾਹ ਸੰਗ ਮਿਲ ਰਹੋ ਪੁਰ ਮਾਹੀ। ਸਾਰਿਆਂ ਨੂੰ ਧੀਰ ਮਲ ਕਹਿੰਦਾ ਕਿ ਮੇਰੇ ਵੱਲ ਵੀ ਸੰਦੇਸ਼ਾ ਆਇਆ ਸੀ ਪਰ ਕਹਿੰਦਾ ਕਿ ਮੈਂ ਉੱਥੇ ਜਾਣਾ ਨਹੀਂ ਚਾਹੁੰਦਾ ਇਸ ਕਰਕੇ ਨਹੀਂ ਗਿਆ। ਸ਼ਾਹ ਸੰਗ ਮਿਲ ਰਹੋ ਪੁਰ ਮਾਹੀ ਮੈਂ ਬਾਦਸ਼ਾਹ ਦੇ ਨਾਲ ਮਿਲਾਪ ਕਰਕੇ ਬਾਦਸ਼ਾਹ ਦਾ ਸੰਗੀ ਬਣ ਕੇ ਇੱਥੇ ਰਵਾਂਗਾ, ਜ਼ਿੰਦਗੀ ਦੇ ਵਿੱਚ ਕਦੇ ਵੀ ਗੁਰੂ ਦੇ ਨਾਲ ਮਿਲਾਪ ਨਹੀਂ ਕਰਾਂਗਾ।
ਮਿਲੇ ਸੁਣੇ ਬਿਗੜੈ ਤਤਕਾਲ ਸਕਲ ਖਸੋਟੈ ਧਨਪੁਰ ਸ਼ਾਲਾ।
ਸਾਰਿਆਂ ਨੂੰ ਸੁਣਾ ਕੇ ਧੀਰ ਮਲ ਕਹਿੰਦਾ ਮਿਲੇ ਸੁਣੇ ਬਿਗੜੈ ਤਤਕਾਲਾ, ਕਹਿੰਦਾ ਕਿ ਜੇਕਰ ਬਾਦਸ਼ਾਹ ਨੂੰ ਪਤਾ ਲੱਗਾ ਕਿ ਮੈਂ ਗੁਰੂ ਨੂੰ ਜਾ ਕੇ ਮਿਲਿਆ ਹਾਂ, ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਬਾਦਸ਼ਾਹ ਮੇਰੇ ਤੇ ਕ੍ਰੋਧਵਾਨ ਹੋਵੇਗਾ ਤੇ ਕ੍ਰੋਧ ਦੇ ਵਿੱਚ ਹੋ ਕੇ ਸਕਲ ਖਸੋਟੈ ਧਨਪੁਰ ਸ਼ਾਲਾ, ਗੁੱਸੇ ਦੇ ਵਿੱਚ ਆਣ ਕੇ ਬਾਦਸ਼ਾਹ ਮੇਰੇ ਤੋਂ ਸਾਰਾ ਕੁਝ ਖੋ ਲਵੇਗਾ, ਮੇਰਾ ਧਨ ਖੋ ਲਵੇਗਾ, ਮੇਰੀ ਨਗਰੀ ਕਰਤਾਰਪੁਰ ਨੂੰ ਅਪਣਾ ਲਵੇਗਾ ਤੇ ਮੇਰਾ ਘਰ ਖੋ ਲਵੇਗਾ।
ਜਹਾਂ ਜਾਣ ਤੇ ਹੋਏ ਉਤਪਾਤ ਕਿਉਂ ਕਰ ਕਰੋ ਸਕੈ ਸੁਮਤ ਸੋ ਬਾਤ।
ਧੀਰ ਮਲ ਸਾਰਿਆਂ ਨੂੰ ਕਹਿੰਦਾ ਕਿ ਜਿੱਥੇ ਜਾਣ ਦੇ ਨਾਲ ਵੱਡੇ ਉਪਦਰਵ ਪੈਦਾ ਹੋਣ, ਜਿੱਥੇ ਜਾਣ ਦੇ ਨਾਲ ਵੱਡਾ ਬਖੇੜਾ ਪੈਦਾ ਹੋਵੇ, ਕਦੇ ਵੀ ਜਿਹੜੇ ਸਿਆਣੇ ਪੁਰਸ਼ ਨੇ ਉਹ ਫਿਰ ਉੱਥੇ ਨਹੀਂ ਜਾਂਦੇ। ਇਸ ਕਰਕੇ ਕੀਰਤਪੁਰ ਜਾਣ ਦੇ ਵਿੱਚ ਮੇਰਾ ਵੱਡਾ ਨੁਕਸਾਨ ਹੈ, ਇਸ ਕਰਕੇ ਮੈਂ ਕਦੇ ਕੀਰਤਪੁਰ ਦੇ ਵਿੱਚ ਨਹੀਂ ਜਾਵਾਂਗਾ।
ਉਚਿਤ ਨ ਤੁਮ ਕੋ ਪੀ ਤਹ ਜਾਨ ਸੁਣੇ ਸ਼ਾਹਰ ਸਤਰੈ ਮਹਾਨਾ।
ਧੀਰ ਮਲ ਆਪ ਤੇ ਜਾਣਾ ਨਹੀਂ ਚਾਹੁੰਦਾ ਪਰ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਵੀ ਰੋਕਣ ਦਾ ਯਤਨ ਕਰਦਾ, ਕਹਿੰਦਾ ਕਿ ਮੇਰੀ ਜੇਕਰ ਗੱਲ ਮੰਨਦੇ ਹੋ ਤੇ ਤੁਹਾਡੇ ਵਾਸਤੇ ਵੀ ਇਹ ਚੰਗੀ ਗੱਲ ਹੋਵੇਗੀ। ਤੁਸੀਂ ਵੀ ਸਾਰੇ ਦੇ ਸਾਰੇ ਉੱਥੇ ਨਾ ਜਾਵੋ। ਜੇਕਰ ਉੱਥੇ ਜਾਵੋਗੇ ਬਾਦਸ਼ਾਹ ਨੂੰ ਪਤਾ ਲੱਗੇਗਾ, ਬਾਦਸ਼ਾਹ ਦੀ ਜਿਹੜੀ ਕਰੋਪੀ ਹੈ ਉਹ ਤੁਹਾਡੇ ਉੱਤੇ ਵੀ ਹੋਵੇਗੀ।
ਮੁਸ਼ਕਲ ਬਣ ਰਹਿਣ ਕਰ ਮਹਾ ਮੁਲਕ ਮਾਲਕੀ ਤੁਰਕਣ ਪਾਹਾਂ।
ਸਾਰਿਆਂ ਨੂੰ ਸੁਣਾ ਕੇ ਧੀਰਮਲ ਕਹਿੰਦਾ ਕਿ ਤੁਹਾਡਾ ਆਪਣੇ ਘਰਾਂ ਦੇ ਵਿੱਚ ਰਹਿਣਾ ਵੀ ਬਹੁਤ ਜ਼ਿਆਦਾ ਬਾਦਸ਼ਾਹ ਮੁਸ਼ਕਲ ਕਰ ਦੇਵੇਗਾ, ਔਖਾ ਕਰ ਦੇਵੇਗਾ, ਕਿਉਂਕਿ ਮੁਲਕ ਮਾਲਕੀ ਤੁਰਕਣ ਪਾਹਾ। ਤੁਸੀਂ ਸਾਰੇ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ ਕਿ ਹਿੰਦੁਸਤਾਨ ਮੁਲਕ ਦੀ, ਹਿੰਦੁਸਤਾਨ ਦੇਸ਼ ਦੀ ਸਾਰੀ ਜਿਹੜੀ ਬਾਦਸ਼ਾਹੀ ਹੈ ਉਹ ਤੁਰਕਾਂ ਦੇ ਕੋਲ ਹੈ, ਉਹ ਬਾਦਸ਼ਾਹ ਦੇ ਕੋਲ ਹੈ।
ਸੁੰਦਰ ਪਰਮਾਨੰਦ ਤਬ ਕਹਿਓ ਹਮ ਤੋ ਸੁਣਿਓ ਸ਼ਾਹ ਹਟ ਰਹਿਓ।
ਜਦੋਂ ਇਸ ਤਰੀਕੇ ਦੀਆਂ ਗੱਲਾਂ ਕਹਿ ਕੇ ਧੀਰਮਲ ਨੇ ਸਾਰਿਆਂ ਨੂੰ ਰੋਕਣ ਦਾ ਯਤਨ ਕੀਤਾ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁੰਦਰ ਜੀ ਨੇ ਤੇ ਪਰਮਾਨੰਦ ਜੀ ਨੇ ਉਸ ਵੇਲੇ ਇਸ ਤਰੀਕੇ ਦੇ ਨਾਲ ਆਖਿਆ, ਕਹਿੰਦੇ ਹਮ ਤੋ ਸੁਣਿਓ ਸ਼ਾਹ ਹਟ ਰਹਿਓ। ਧੀਰਮਲ ਨੂੰ ਕਹਿੰਦੇ ਨੇ ਕਿ ਅਸੀਂ ਤੇ ਕਿਸੇ ਹੋਰ ਪ੍ਰਕਾਰ ਦੀ ਹੀ ਗਾਥਾ ਨੂੰ ਸੁਣਿਆ, ਗਾਥਾ ਇਹ ਸੁਣੀ ਹੈ ਕਿ ਬਾਦਸ਼ਾਹ ਨੇ ਆਪਣਾ ਜਿਹੜਾ ਗੁੱਸਾ ਹੈ ਨਾ ਉਸ ਨੂੰ ਛੱਡ ਦਿੱਤਾ ਹੈ, ਉਹ ਸਤਿਗੁਰਾਂ ਦੇ ਅਨੁਸਾਰੀ ਹੋ ਗਿਆ, ਅਸੀਂ ਤੇ ਇਹ ਗੱਲ ਸੁਣੀ।
ਸ੍ਰੀ ਨਾਨਕ ਕੀ ਗਾਦੀ ਜਾਨੀ ਬਾਰ ਬਾਰ ਤਬ ਬੰਧਨ ਠਾਨੀ।
ਸਾਨੂੰ ਪਤਾ ਲੱਗਾ ਕਿ ਬਾਦਸ਼ਾਹ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੱਦੀ ਨੂੰ ਸਮਝਿਆ ਤੇ ਉਹਨੇ ਆਪਣੇ ਕੀਤੇ ਹੋਏ ਗੁਨਾਹ ਦੀ ਮਾਫੀ ਮੰਗੀ ਹੈ। ਸੁਣਿਆ ਕਿ ਬਾਰ ਬਾਰ ਸਤਿਗੁਰਾਂ ਦਾ ਨਾਮ ਲੈ ਕੇ ਧਰਤੀ ਦੇ ਉੱਤੇ ਬਾਦਸ਼ਾਹ ਨੇ ਨਮਸਕਾਰ ਕੀਤੀ ਹੈ, ਇਕਰਾਰ ਕੀਤਾ ਕਿ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਸਤਿਗੁਰਾਂ ਦੇ ਨਾਲ ਵਿਗਾੜ ਪੈਦਾ ਨਹੀਂ ਕਰਾਂਗਾ। ਤੁਸੀਂ ਸਾਰੇ ਇਸ ਕਥਾ ਨੂੰ ਸੁਣ ਚੁੱਕੇ ਹੋ। ਵਜ਼ੀਰ ਖਾਨ ਦੇ ਕਹਿਣ ਦੇ ਉੱਤੇ ਬਾਦਸ਼ਾਹ ਨੇ ਆਪਣੇ ਮਤ ਨੂੰ, ਆਪਣੇ ਮਨ ਨੂੰ ਸਤਿਗੁਰਾਂ ਦੇ ਅਨੁਸਾਰੀ ਕੀਤਾ, ਇਕਰਾਰ ਕੀਤਾ ਸਭਾ ਦੇ ਵਿੱਚ ਕਿ ਜੋ ਕੁਝ ਕੀਤਾ ਹੈ ਮੈਂ ਉਸ ਦੀ ਮਾਫੀ ਮੰਗਦਾ, ਅੱਗੇ ਵਾਸਤੇ ਜ਼ਿੰਦਗੀ ਦੇ ਵਿੱਚ ਕਦੇ ਵੀ ਸਤਿਗੁਰਾਂ ਦਾ ਵਿਰੋਧੀ ਨਹੀਂ ਬਣਾਂਗਾ। ਇਹ ਸਾਰੀ ਜਿਹੜੀ ਗੱਲ ਹੈ ਇਹ ਸੁੰਦਰ ਜੀ ਨੇ ਤੇ ਪਰਮਾਨੰਦ ਜੀ ਨੇ ਧੀਰਮਲ ਨੂੰ ਆਖੀ ਹੈ ਕਿ ਅਸੀਂ ਤੇ ਇਸ ਤਰ੍ਹਾਂ ਦੀ ਗੱਲ ਸੁਣੀ ਹੈ, ਪਰ ਤੁਸੀਂ ਜਿਹੜੀ ਗੱਲ ਦੱਸਦੇ ਹੋ ਉਹ ਕੁਝ ਹੋਰ ਤਰ੍ਹਾਂ ਦੀ।
ਕਹਿਓ ਬਿਦਤ ਆਵਤੇ ਗੁਰ ਸੰਗ ਬਿਗਰੋ ਕਵੀ ਨ ਕਰਹੋ ਜੰਗ।
ਸੁੰਦਰ ਜੀ ਤੇ ਪਰਮਾਨੰਦ ਜੀ ਕਹਿੰਦੇ ਨੇ ਕਿ ਪ੍ਰਗਟ ਰੂਪ ਦੇ ਵਿੱਚ ਭਰੀ ਹੋਈ ਸਭਾ ਦੇ ਵਿੱਚ ਬਾਦਸ਼ਾਹ ਸ਼ਾਹਜਹਾਂ ਨੇ ਆਖਿਆ ਮੈਂ ਗੁਰੂ ਦੇ ਸੰਗ ਮਿਲਾਪ ਕਰਾਂਗਾ, ਕਦੇ ਵੀ ਗੁਰੂ ਦੇ ਨਾਲ ਨਹੀਂ ਵਿਗੜਾਂਗਾ, ਕਦੇ ਵੀ ਮੇਰਾ ਤੇ ਗੁਰੂ ਦਾ ਜੰਗ ਨਹੀਂ ਹੋਵੇਗਾ।
ਸੁਣਤ ਤੀਰ ਮਲ ਤਵੇ ਬਤਾਇਓ ਮੈਂ ਲਿਖ ਕਰ ਤੈ ਪੱਤਰ ਪਠਾਇਓ।
ਜਦੋਂ ਸੁੰਦਰ ਨੇ ਤੇ ਪਰਮਾਨੰਦ ਨੇ ਇਸ ਤਰ੍ਹਾਂ ਦੀ ਗੱਲ ਆਖੀ ਉਸ ਵੇਲੇ ਅੱਗੋਂ ਧੀਰਮਲ ਕਹਿੰਦਾ ਮੈਂ ਲਿਖ ਕਰ ਤੈ ਪੱਤਰ ਪਠਾਇਓ, ਕਹਿੰਦਾ ਕਿ ਮੈਂ ਬਾਦਸ਼ਾਹ ਦੇ ਵੱਲ ਇੱਕ ਚਿੱਠੀ ਲਿਖ ਕੇ ਕੱਲੀ ਸੀ।
ਸੰਦ ਕਰਨ ਕੋ ਆਸ਼ਾ ਜਿਸ ਮੈਂ ਸੁਣ ਹਜ਼ਰਤ ਹਰਖਿਓ ਔਰ ਰਿਸ ਮੈਂ।
ਕਹਿੰਦਾ ਕਿ ਜਿਹੜੀ ਮੈਂ ਬਾਦਸ਼ਾਹ ਦੇ ਵੱਲ ਚਿੱਠੀ ਲਿਖੀ ਸੀ ਉਸ ਚਿੱਠੀ ਦੇ ਵਿੱਚ ਮੇਰਾ ਆਸ਼ਾ ਸੀ ਬਾਦਸ਼ਾਹ ਦੇ ਨਾਲ ਸੰਧੀ ਕਰਨ ਦਾ, ਮਿਲਾਪ ਕਰਨ ਦਾ। ਸੁਣ ਹਜ਼ਰਤ ਹਰਖਿਓ, ਕਹਿੰਦਾ ਕਿ ਬਾਦਸ਼ਾਹ ਨੇ ਮੇਰੀ ਚਿੱਠੀ ਨੂੰ ਪੜਿਆ ਉਹ ਖੁਸ਼ ਹੋਇਆ ਔਰ ਰਿਸ ਮਾਹੇ, ਪਰ ਹਿਰਦੇ ਦੇ ਵਿੱਚ ਉਹਦੇ ਬੜਾ ਗੁੱਸਾ ਹੈ ਸਤਿਗੁਰਾਂ ਦੇ ਪ੍ਰਤੀ। ਜਿਹੜੀ ਤੁਸੀਂ ਗੱਲ ਸੁਣੀ ਹੈ ਨਾ ਇਹ ਦਰਅਸਲ ਗੱਲ ਹੈ ਉਤਲੇ ਮਨ ਦੀ।
ਤਉ ਲੋਕ ਜੇ ਐ ਨਰੇਸ਼ ਰਹੀਏ ਇਨ ਤੇ ਡਰਤ ਹਮੇਸ਼।
ਧੀਰਮਲ ਕਹਿੰਦਾ ਕਿ ਜਿਹੜੀ ਤੁਸੀਂ ਗੱਲ ਦੱਸਦੇ ਹੋ ਇਹ ਵੀ ਗੱਲ ਵਾਪਰੀ ਹੋਵੇਗੀ। ਮੈਂ ਇਹ ਗੱਲ ਨਹੀਂ ਕਹਿੰਦਾ ਕਿ ਬਾਦਸ਼ਾਹ ਨੇ ਇਸ ਤਰ੍ਹਾਂ ਨਹੀਂ ਆਖਿਆ ਹੋਵੇਗਾ, ਹੋ ਸਕਦਾ ਕਿ ਬਾਦਸ਼ਾਹ ਨੇ ਆਖਿਆ ਹੋਵੇਗਾ, ਪਰ ਤਾਂ ਵੀ ਕਹਿੰਦਾ ਜਿਹੜੇ ਨਰੇਸ਼ ਲੋਕ ਹੁੰਦੇ ਨੇ, ਜਿਹੜੇ ਰਾਜੇ ਹੁੰਦੇ ਨੇ, ਉਹਨਾਂ ਤੋਂ ਹਮੇਸ਼ਾ ਡਰ ਕੇ ਰਹਿਣਾ ਚਾਹੀਦਾ, ਕਿਉਂਕਿ ਰਾਜੇ ਦਾ ਇਰਾਦੇ ਦਾ ਪਤਾ ਨਹੀਂ ਕਿ ਕਿੱਧਰ ਨੂੰ ਬਦਲ ਜਾਵੇ।
ਕਹਿੰਦਾ ਕਤਹੂੰ ਕੀ ਰਸ ਕਹੂੰ ਨਿਕਾਰੈ ਜਾਂ ਤੇ ਰਹਿਣ ਬਣੇ ਅਨੁਸਾਰੈ।
ਕਹਿੰਦਾ ਕਿ ਰਾਜਿਆਂ ਦੀ ਆਗਿਆ ਦੇ ਵਿੱਚ ਰਹਿਣਾ ਚੰਗਾ ਹੁੰਦਾ, ਕਿਉਂਕਿ ਕਿਸੇ ਦਾ ਜੇਕਰ ਗੁੱਸਾ ਹੋਵੇ ਤੇ ਰਾਜੇ ਕਿਸੇ ਹੋਰ ਤੇ ਗੁੱਸਾ ਕੱਢ ਦਿੰਦੇ ਨੇ,
ਜਾਂ ਤੇ ਰਹਿਣ ਬਣੇ ਅਨੁਸਾਰੇ। ਇਸ ਕਰਕੇ ਰਾਜੇ ਦੇ ਬਾਦਸ਼ਾਹ ਦੇ ਹੁਕਮ ਦੇ ਵਿੱਚ ਰਹਿਣਾ ਹੀ ਸਾਰਿਆਂ ਦੇ ਵਾਸਤੇ ਚੰਗਾ ਹੁੰਦਾ। ਸੁੰਦਰ ਕਹਿਓ ਨਾ ਹਮ ਤੋ ਬਨ ਇਤਕ ਗਮੀ ਮੈਂ ਮਿਲੇ ਨਾ ਪਨ।
ਉਸ ਵੇਲੇ ਸੁੰਦਰ ਨੇ ਆਖਿਆ ਕਿ ਧੀਰਮਲ ਜੀ ਭਾਵੇਂ ਤੁਸੀਂ ਕਿਤਨਾ ਹੀ ਆਖੋ ਪਰ ਤੁਹਾਡੀ ਆਖੀ ਹੋਈ ਗੱਲ ਨੂੰ ਅਸੀਂ ਪ੍ਰਵਾਨ ਨਹੀਂ ਕਰ ਸਕਦੇ। ਅਸੀਂ ਤੇ ਜਰੂਰ ਹੀ ਸਤਿਗੁਰਾਂ ਨੂੰ ਜਾ ਕੇ ਮਿਲਾਂਗੇ ਕਿਉਂਕਿ ਇਸ ਤਰ੍ਹਾਂ ਕਰਨਾ ਯੋਗ ਨਹੀਂ ਬਣਦਾ। ਕਹਿੰਦੇ ਨੇ ਇਤਕ ਗਮੀ ਮੈਂ ਮਿਲੇ ਨਾ ਪਣੇ, ਐਡੀ ਵੱਡੀ ਗਮ ਦੀ ਗੱਲ ਹੈ ਕਿ ਸਤਿਗੁਰਾਂ ਦਾ ਪੁੱਤਰ ਮਰ ਗਿਆ, ਅਸੀਂ ਉੱਥੇ ਨਾ ਪਹੁੰਚੀਏ, ਸਤਿਗੁਰਾਂ ਦੇ ਨਾਲ ਆਪਣਾ ਅਫਸੋਸ ਜ਼ਾਹਰ ਨਾ ਕਰੀਏ, ਕੁਝ ਵੀ ਨਾ ਆਖੀਏ, ਨਾ ਜਾਈਏ, ਇਹ ਕਿਸ ਤਰ੍ਹਾਂ ਗੱਲ ਯੋਗ ਬਣਦੀ ਹੈ। ਐਡੀ ਵੱਡੀ ਗਮ ਦੀ ਗੱਲ ਹੋਵੇ ਤੇ ਅਸੀਂ ਤੁਹਾਡੇ ਆਖੇ ਲਾ ਕੇ ਨਾ ਜਾਈਏ, ਇਹ ਬਿਲਕੁਲ ਵੀ ਹੋ ਨਹੀਂ ਸਕਦਾ। ਅਸੀਂ ਤੇ ਜਰੂਰ ਜਾਵਾਂਗੇ, ਪਰਮਾਨੰਦ ਨੇ ਤੇ ਸੁੰਦਰ ਨੇ ਇਸ ਤਰ੍ਹਾਂ ਆਖਿਆ। ਕਹਿੰਦੇ ਨੇ ਵਧੇ ਬਖੇਰੇ ਮਿਲਤੇ ਰਹੇ, ਹਮੇ ਕਭੀ ਨਹੀਂ ਕਿਛ ਕਿਨ ਕਹੇ। ਕਹਿੰਦੇ ਨੇ ਕਿ ਜਿਹੜਾ ਬਖੇੜਾ ਹੈ ਬਾਦਸ਼ਾਹ ਦੇ ਨਾਲ, ਇਹ ਕੋਈ ਪਹਿਲਾਂ ਤੇ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਬੜੇ ਬਖੇੜੇ ਹੋ ਚੁੱਕੇ ਨੇ, ਪਰ ਹਰ ਇੱਕ ਬਖੇੜੇ ਦੇ ਵਿੱਚ, ਹਰ ਇੱਕ ਅਕੜਾਈ ਦੇ ਵਿੱਚ ਅਸੀਂ ਸਤਿਗੁਰਾਂ ਨੂੰ ਜਾ ਕੇ ਮਿਲਦੇ ਰਹੇ ਹਾਂ, ਕਦੇ ਸਾਨੂੰ ਕਿਸੇ ਤੁਰਕ ਨੇ ਬਾਦਸ਼ਾਹ ਨੇ ਕੁਝ ਨਹੀਂ ਆਖਿਆ। ਆਪ ਗੁਰੂ ਲਾਰ ਕਰ ਬਹੁ ਬੇਰੇ, ਬਸੇ ਵਿਚਰ ਤੇ ਲਵਪੁਰ ਨੇਰੇ। ਸੁੰਦਰ ਤੇ ਪਰਮਾਨੰਦ ਜੀ ਕਹਿੰਦੇ ਨੇ ਕਿ ਹਰ ਇੱਕ ਸਮੇਂ ਦੇ ਉੱਤੇ ਅਸੀਂ ਸਤਿਗੁਰਾਂ ਨੂੰ ਜਾ ਕੇ ਮਿਲੇ ਹਾਂ, ਕੋਈ ਬਖੇੜਾ ਸਾਡੇ ਉੱਤੇ ਨਹੀਂ ਪਿਆ। ਇਸ ਤੋਂ ਇਲਾਵਾ ਬਾਦਸ਼ਾਹ ਦੇ ਨਾਲ ਭਾਵੇਂ ਕਈ ਜੰਗਾਂ ਸਤਿਗੁਰਾਂ ਨੇ ਲੜੀਆਂ ਨੇ, ਪਰ ਸਤਿਗੁਰੂ ਜੀ ਵੀ ਬੇਖੌਫ ਹੋ ਕੇ ਲਾਹੌਰ ਦੇ ਲਾਗੇ ਹੀ ਵਿਚਰਦੇ ਰਹੇ, ਕਿਸੇ ਨੇ ਕੁਝ ਨਹੀਂ ਆਖਿਆ। ਕਲ ਪੈ ਤਰਾਸ ਜਿਤਕ ਤੂੰ ਅਬੈ, ਸੁਣੇ ਉਹਨਾਂ ਦੇਖਿਓ ਪੂਰਬ ਕਬੈ। ਸੁੰਦਰ ਜੀ ਕਹਿੰਦੇ ਨੇ ਕਿ ਜਿੰਨਾ ਡਰ ਇਸ ਵੇਲੇ ਤੂੰ ਆਪਣੇ ਮਨ ਦੇ ਵਿੱਚ ਵਿਚਾਰਿਆ, ਸਾਨੂੰ ਡਰਾ ਰਿਹਾ ਹੈ, ਅੱਜ ਤੱਕ ਇਸ ਤਰ੍ਹਾਂ ਦਾ ਜਿਹੜਾ ਖੌਫ ਹੈ ਉਹ ਅਸੀਂ ਤੇਰੇ ਮੂੰਹ ਦੇ ਉੱਤੇ ਕਦੇ ਨਹੀਂ ਦੇਖਿਆ। ਹਮ ਤੋ ਹੋਤ ਪ੍ਰਭਾਤ ਜ਼ਰੂਰ, ਪਹੁੰਚੇ ਤੂਰਨ ਜਾਏ ਹਜੂਰ। ਤੀਰਮਲ ਦੀ ਗੱਲ ਮੰਨਣ ਤੋਂ ਸਾਫ ਇਨਕਾਰ ਕੀਤਾ ਹੈ ਸੁੰਦਰ ਨੇ ਤੇ ਪਰਮਾਨੰਦ ਨੇ। ਕਹਿੰਦੇ ਨੇ ਕਿ ਪ੍ਰਭਾਤ ਹੋਣ ਦੇ ਨਾਲ, ਸਵੇਰ ਹੋਣ ਦੇ ਨਾਲ ਜਰੂਰ ਹੀ ਅਸੀਂ ਕੀਰਤਪੁਰ ਦੇ ਵਿੱਚ ਸਤਿਗੁਰਾਂ ਦੇ ਕੋਲ ਪਹੁੰਚਾਂਗੇ, ਉਹਨਾਂ ਦੇ ਹਜੂਰ ਜਾਵਾਂਗੇ, ਅਸੀਂ ਤੇਰੀ ਆਖੀ ਹੋਈ ਗੱਲ ਨੂੰ ਰਤਾ ਵੀ ਪ੍ਰਵਾਨ ਨਹੀਂ ਕਰਦੇ। ਸੁਣ ਸੁੰਦਰ ਤੇ ਤੂਸ਼ਨ ਹੋਇਓ, ਗਾਡੋ ਭਾਵ ਗੁਰੂ ਮੈਂ ਜੋਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸੁੰਦਰ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਫਿਰ ਸੁੰਦਰ ਦੀਆਂ ਗੱਲਾਂ ਨੂੰ ਸੁਣ ਕੇ ਧੀਰਮਲ ਨੇ ਚੁੱਪ ਨੂੰ ਧਾਰਨ ਕੀਤਾ। ਗਾਡੋ ਭਾਵ ਗੁਰੂ ਮੈਂ ਜੋਇਓ। ਧੀਰਮਲ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਬੜਾ ਹੀ ਗਹਿਰਾ ਜਿਹੜਾ ਪ੍ਰੇਮ ਹੈ ਨਾ ਸਤਿਗੁਰਾਂ ਦੇ ਨਾਲ, ਇਹ ਸਾਰੇ ਕਰਦੇ ਨੇ। ਸਰਬ ਪਾਤ ਸੇਵਾ ਕਰਵਾਈ, ਨਿਸਮੈ ਰਚੀ ਅਪਰ ਚਤੋਰਾਈ। ਇਸ ਤੋਂ ਬਾਅਦ ਧੀਰਮਲ ਨੇ ਕੋਈ ਵੀ ਗੱਲ ਨਾ ਕੀਤੀ, ਪਰ ਸੇਵਾ ਬੜੇ ਚੰਗੇ ਤਰੀਕੇ ਦੇ ਨਾਲ ਧੀਰਮਲ ਨੇ ਸਾਰਿਆਂ ਦੀ ਕੀਤੀ ਹੈ। ਰਾਤ ਦੇ ਵੇਲੇ ਫਿਰ ਬਹੁਤ ਹੀ ਜ਼ਿਆਦਾ ਚਤੁਰਾਈ ਦਾ ਕੰਮ ਕੀਤਾ ਧੀਰਮਲ ਨੇ। ਦਾਤੂ ਸੁਤ ਕੋ ਨਿਆਰੋ ਕਰਕੇ, ਸਮਝਾਇਓ ਬਹੁ ਰੀਤ ਉਚਰ ਕੇ। ਕਿਉਂਕਿ ਪਿੱਛੇ ਕਵੀ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਵੰਸ਼ ਦੇ ਲੋਕ ਤੇ ਦੂਸਰੇ ਪਾਸੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੰਸ਼ ਦੇ ਲੋਕ ਜਾ ਰਹੇ ਸਨ, ਸਾਰੇ ਆਣ ਕੇ ਰੁਕੇ ਨੇ, ਜਿਨ੍ਹਾਂ ਦੇ ਵਿੱਚੋਂ ਸੁੰਦਰ ਨੇ ਤੇ ਪਰਮਾਨੰਦ ਨੇ ਧੀਰਮਲ ਦੀ ਆਖੀ ਹੋਈ ਗੱਲ ਨੂੰ ਨਹੀਂ ਮੰਨਿਆ। ਪਰ ਕਵੀ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਬੜੀ ਚਤੁਰਾਈ ਦੇ ਨਾਲ ਜਿਹੜਾ ਦਾਤੂ ਦਾ ਪੁੱਤਰ ਸੀ ਉਸ ਨੂੰ ਸਾਰਿਆਂ ਤੋਂ ਵੱਖਰਾ ਕਰ ਲਿਆ। ਦਾਤੂ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਸਾਹਿਬਜ਼ਾਦਾ ਸੀ, ਉਹ ਵੀ ਗੁਰੂ ਘਰ ਦੇ ਨਾਲ ਜ਼ਿੰਦਗੀ ਭਰ ਨਹੀਂ ਮਿਲਿਆ। ਇਸ ਕਥਾ ਨੂੰ ਤੁਸੀਂ ਸੁਣ ਚੁੱਕੇ ਹੋ, ਮੈਂ ਉਸ ਪਾਸੇ ਨਹੀਂ ਜਾਣਾ। ਪਰ ਕਵੀ ਜੀ ਲਿਖਦੇ ਨੇ ਕਿ ਦਾਤੂ ਦੇ ਪੁੱਤਰ ਨੂੰ ਸਾਰਿਆਂ ਤੋਂ ਵੱਖਰਾ ਕਰਕੇ ਧੀਰਮਲ ਨੇ ਸਮਝਾਇਆ ਹੈ ਬੜੀਆਂ ਰੀਤੀਆਂ ਦੇ ਨਾਲ। ਕਰ ਲੀਨੋ ਆਪਣੇ ਅਨੁਸਾਰ, ਸੁੰਦਰ ਪਰਮਾਨੰਦ ਤੇ ਪਾਰ। ਹੁਣ ਕਵੀ ਜੀ ਲਿਖਦੇ ਨੇ ਕਿ ਦਾਤੂ ਦੇ ਪੁੱਤਰ ਨੂੰ ਚੰਗਾ ਸਮਝਾ ਕੇ ਆਪਣੇ ਮਤ ਦੇ ਵਿੱਚ ਮਿਲਾ ਲਿਆ ਹੈ ਧੀਰਮਲ ਨੇ ਪਰਮਾਨੰਦ ਤੋਂ ਤੇ ਸੁੰਦਰ ਤੋਂ, ਉਸ ਦਾਤੂ ਦੇ ਪੁੱਤਰ ਨੂੰ ਪਾੜ ਲਿਆ, ਵੱਖਰਾ ਕਰ ਲਿਆ ਤੇ ਆਪਣੇ ਨਾਲ ਗੰਢ ਲਿਆ। ਰਾਖਿਓ ਆਪਣੇ ਸਾਧਨ ਟਿਕਾਏ, ਨਹੀਂ ਕੀਰਤਪੁਰ ਕੋ ਤਬ ਆਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਦੇ ਸਾਰੇ ਸਵੇਰ ਹੋਣ ਦੇ ਨਾਲ ਕੀਰਤਪੁਰ ਦੇ ਵੱਲ ਰਵਾਨਾ ਹੋ ਗਏ ਨੇ, ਪਰ ਕਿਉਂਕਿ ਦਾਤੂ ਦੇ ਪੁੱਤਰ ਨੂੰ ਆਪਣਾ ਸੰਗੀ ਬਣਾ ਲਿਆ ਹੈ ਧੀਰਮਲ ਨੇ, ਇਸ ਕਰਕੇ ਦਾਤੂ ਦਾ ਪੁੱਤਰ ਬਿਲਕੁਲ ਵੀ ਉਹਨਾਂ ਦੇ ਨਾਲ ਨਾ ਗਿਆ, ਧੀਰਮਲ ਦੇ ਕੋਲ ਹੀ ਟਿਕਿਆ ਰਿਹਾ। ਸ੍ਰੀ ਗੋਰੇ ਅਮਰ ਅੰਸ ਚੱਲ ਆਏ, ਮਿਲੇ ਪਰਸ ਪਰ ਸੀਸ ਨਿਵਾਏ, ਤੇ ਦੂਸਰੇ ਪਾਸੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਅੰਸ਼ ਦੇ ਜਿਹੜੇ ਲੋਕ ਸਨ ਉਹਨਾਂ ਦੇ ਵਿੱਚ ਸੀ ਸੁੰਦਰ ਤੇ ਪਰਮਾਨੰਦ ਜੀ। ਇਸ ਕਰਕੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਵੰਸ਼ ਦੇ ਲੋਕ ਸਨ ਉਹ ਪਰਸਪਰ ਇੱਕ ਦੂਜੇ ਦੇ ਨਾਲ ਮਿਲ ਕੇ ਪਹੁੰਚੇ ਨੇ ਕੀਰਤਪੁਰ ਦੇ ਵਿੱਚ, ਸਤਿਗੁਰਾਂ ਦੇ ਹਜ਼ੂਰ ਪਹੁੰਚੇ ਨੇ। ਸਾਰਿਆਂ ਨੇ ਜਾ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ਦੇ ਉੱਤੇ ਨਮਸਕਾਰਾਂ ਕੀਤੀਆਂ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਯਾਚਕਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।